ਹਸਬੈਂਡ ਵਾਈਫ ਔਰ ਉਹਨਾਂ ਦੀ ਇੱਕ ਬੱਚੀ ਹੈ, ਲੇਕਿਨ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਹਜੇ ਨਹੀਂ ਮਿਲ ਰਹੀ। ਘਰ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਆਖਿਰਕਾਰ ਇਹ ਤਿੰਨ ਜਿਹੜੇ ਫੈਮਿਲੀ ਮੈਂਬਰਸ ਨੇ ਉਹ ਕਿੱਧਰ ਚਲੇ ਗਏ, ਫੋਨ ਵੀ ਕੋਈ ਪਿਕ ਨਹੀਂ ਕਰ ਰਿਹਾ। ਜਿਹੜੇ ਹਸਬੈਂਡ ਵਾਈਫ ਔਰ ਇੱਕ ਇਹਨਾਂ ਦੀ ਬੱਚੀ ਹੈ, ਹਸਬੈਂਡ ਦੀ ਵੀ ਵਧੀਆ ਜੋਬ ਹੈ, ਸਰਕਾਰੀ ਜੋਬ ਹੈ ਉਹਨਾਂ ਦੀ, ਵਾਈਫ ਵੀ ਵਧੀਆ ਜਗ੍ਹਾ ਜੋਬ ਕਰਦੇ ਨੇ, ਇੱਕ ਇੱਕ ਲੜਕੀ ਹੈ। ਔਰ ਕੱਲ ਮੈਂ ਇਹਨਾਂ ਦੇ ਜਿਹੜੇ ਕਾਫੀ ਸਾਰੇ ਕਰੀਬੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਮਿਊਨਿਟੀ ਸਾਨੂੰ ਵੀ ਪੁੱਛ ਰਹੀ ਹੈ ਕਿ ਜੀ ਇਹਦੇ ਬਾਰੇ ਤੁਸੀਂ ਜਾਣਕਾਰੀ ਇਕੱਤਰਿਤ ਕਰੋ, ਅਸੀਂ ਵੀ ਜਾਣਕਾਰੀ ਇਕੱਤਰਿਤ ਕਰ ਰਹੇ ਹਾਂ ਕਿ ਆਖਿਰਕਾਰ ਇਹ ਹੋਇਆ ਕਿੱਦਾਂ। ਇਹ ਬੜਾ ਮਿਸਟੀਰੀਅਸ ਸਰਕਮਸਟਾਂਸਿਸ ਨੇ, ਕਿਉਂਕਿ ਪਹਿਲਾਂ ਘਰ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ। ਘਰ ਦੇ ਵਿੱਚ ਅੱਗ ਲੱਗਦੀ ਹੈ, ਬ੍ਰਹਮਟਨ ਦੇ ਵਿੱਚ ਘਰ ਹੈ, ਘਰ ਦੇ ਵਿੱਚ ਅੱਗ ਲੱਗਦੀ ਹੈ, ਕੋਈ ਜ਼ਖਮੀ ਨਹੀਂ ਹੋਇਆ। ਫਿਰ ਉਹ ਤਿੰਨ ਜਣੇ ਕਿੱਥੇ ਗਏ? ਫਿਰ ਬਾਅਦ ਚ ਕਿਹਾ ਕਿ ਜੀ ਸਾਨੂੰ ਇੱਥੇ ਹਿਊਮਨ ਰਿਮੇਨਸ ਮਿਲੇ ਨੇ, ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਹਿਊਮਨ ਰਿਮੇਨਸ ਮਿਲੇ ਨੇ ਤੇ ਕੀ ਹੈ, ਕੀ ਮਾਮਲਾ ਕੀ ਹੈ। ਔਰ ਇਸ ਦੌਰਾਨ ਜਿਹੜੇ ਪਰਿਵਾਰ ਦੇ ਮੈਂਬਰਸ ਨੇ, ਕਈ ਕਰੀਬੀ ਪਰਿਵਾਰ ਦੇ ਮੈਂਬਰਸ ਨੇ, ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਆਖਿਰਕਾਰ ਸਾਡੇ ਪਰਿਵਾਰ ਦੇ ਮੈਂਬਰਸ ਗਏ ਕਿੱਥੇ। ਪੁਲਿਸ ਵੀ ਕੋਈ ਜਾਣਕਾਰੀ ਇਹਦੇ ਬਾਰੇ ਨਹੀਂ ਦੇ ਰਹੀ, ਇੰਨਾ ਟਾਈਮ ਕਿਉਂ ਲੱਗ ਰਿਹਾ ਔਰ ਘਰ ਇੰਨੀ ਬੁਰੀ ਤਰ੍ਹਾਂ ਜਲ ਗਿਆ, ਇਹ ਮਾਮਲਾ ਕੀ? ਬੜੀ ਮਿਸਟਰੀ ਜੀ ਬਣ ਗਈ ਹੈ ਇਹ। ਸੋ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕਾਫੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਸਾਡੇ ਕੋਲ ਕਿਹੜੀ ਜਾਣਕਾਰੀ ਮਿਲੀ ਅੱਗੇ ਚੱਲ ਕੇ ਤੁਹਾਨੂੰ ਸ਼ੇਅਰ ਕਰਾਂਗੇ ਇੱਕ ਰਿਕਾਰਡਡ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रांसन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रांसन, कॉल देम नाउ एट 9054505959 पे, दैट इज 9054505959 पे।
इंसुलिन शुरू करने का विचार है? ट्रेसिवा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच पे कम से कम 8 घंटों का अंतराल हो। और ट्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या ट्रेसिवा आपके लिए सही है और nowready.ca पे जाएं।
You are listening to WTOR 770 AM, Youngstown, Toronto.
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मैथिसन बुलेवार्ड, मिसिसागा। डोंट मिस इट।
خدمت ذمہ داری سے بڑھ کر، تعظیم عزت سے بڑھ کر، مسکراہٹ خوشی سے بڑھ کر، تعلق رشتے سے بڑھ کر، کیونکہ انڈس ہسپتال سے بڑھ کر اپنی زکات دیجیے پہلے سے بڑھ کر۔
اپنے وکھرے تے ستھرے لوازمات دے نال بناؤ افطار دا ہر پکوان خاص۔ ایہو نہیں جی، ریئل کینیڈین سپر سٹور وچ کم قیمت تے پاؤ سبھی کچھ۔ ریئل کینیڈین سپر سٹور والوں رمضان دی مبارکاں۔
Why Media ki team hogi live on location on Saturday, March 16th from 12 PM to 4 PM at Above Condo, the 60 Bristol Road East, Unit 504 pe located hai at the corner of Hur Ontario and Bristol Road East, Mississauga. Discover Kaliji above condos in the heart of Mississauga starting from the 600s, parking included. Minutes away from downtown Mississauga and the upcoming LRT Bristol station, your luxury suites offer your life above it all. Just 5 minutes away from everything, design amenities ke saath at your fingertips. Act now, own Kaliji apne future ko at above condos. For more details, call Kaliji ya fir text Y Media at 416-475-5000.
फ्रेश तंदूरी वेज नॉन वेज LLBO ते ताजा लजीज खाने दा लुत्फ उठाओ हफ्ते दे सत्तो दिन खुले ने 24 आवर्स डेली हुन सर्व कर देने तो अनु दो लोकेशन तो क्वीन स्ट्रीट एंड कैनेडी दी इंटरसेक्शन ते कॉल करो 905-874-0111 अते सेकंड लोकेशन है ब्रेमली एंड बवेर दी इंटरसेक्शन ते कॉल कर सकदे हो 905-792-1711 ते रात नु सेलिब्रेशन करनी है बर्थडे एनिवर्सरी ता अज ही पहुंचो फ्रेश तंदूरी ते तुहानू इत्थे फ्रेशली बेक्ड केक्स भी मिलेंगे अते अमेजिंग वैरायटी है खाने अते ड्रिंक्स दी हुन एंजॉय करो फ्रेश तंदूरी 24 घंटे 7 दिन
जायकेदार लजीजदार खाओ फ्रेश तंदूरी ते आओ खाना लजीज हर दिल
अजीज। ए संदेश सिटी ऑफ ब्रैम्पटन वल्लों। सिटी ऑफ ब्रैम्पटन ऑफर कर रहा है ब्रैम्पटन वासियां नू एक बहुत ही सुनहरा मौका टू अप्लाई फॉर देयर नेबरहुड ग्रुप जिदे नाल कि तुसी बन सकदे हो एक अफिलिएटेड नेबरहुड एसोसिएशन। ए नवा प्रोग्राम अलाउ करेगा तुहाडे ग्रुप नू गेन करन ली एक्सेस टू सिटी बेनिफिट्स सपोर्ट विद नेबरहुड प्रोजेक्ट्स एंड अप टू $1500 फ्रॉम द न्यू नर्चर्ड नेबरहुड ग्रांट। होर वधेरी जानकारी ली अज ही विजिट करो brampton.ca/community safety brampton.ca/community safety ते विजिट करो ते होर जान।
रूज वैली मित्सुबिशी है ऑटोमेटिव होम ऑफ ड्राइवर्स इन स्कारबरो एरिया। प्रोवाइड करते हैं बेस्ट सिलेक्शन ऑफ न्यू एंड प्रियोन्स व्हीकल्स, एक्सेप्शनल कार केयर एंड कस्टमर सर्विस विद अ स्माइल। तो अभी जाइए और मिलिए रूज वैली मित्सुबिशी के टीम से फॉर ऑल ऑफ योर न्यू एंड प्रियोन्स मित्सुबिशी नीड्स। विजिट रूज वैली मित्सुबिशी एट 11 ऑटोमॉल ड्राइव स्कारबरो मेजर इंटरसेक्शन मॉर्निंगसाइड एवेन्यू एंड शेफर्ड एवेन्यू ईस्ट, या फिर कॉल करें इन्हें एट 416-287-2886 पे, दैट इज 416-287-2886 पे। रूज वैली मित्सुबिशी ड्राइव योर एम्बिशन।
अजय सुनते हो गड्डिया तो इनिया उचिया लितिया ने हुन ड्राइवे भी गड्डिया दे लेवल दा चाहिदा है।
ओ तू फिकर ना कर मैं आज ही मिलके आया ग्रैंड पेविंग वालिया नू हुन ड्राइवे दी चमक भी गड्डिया तो वध होगी। ग्रैंड पेविंग एक्सपर्ट ने रेजिडेंशियल ड्राइवे कंस्ट्रक्शन असफाल्ट कॉन्क्रीट च कमर्शियल पेविंग सर्विसेज प्रोवाइड करदे ने रोडवे कंस्ट्रक्शन भी कर देंदे ने। आज ही कॉल करो ग्रैंड पेविंग नू 416-509-4880 416-509-4880
अरे होली खेला रघुवीरा मधुमे। होली के रंग भैया कहीं से भी मिल सकते हैं लेकिन हरा पीला लाल गुलाबी ऑर्गेनिक कलर्स मिलेंगे सिर्फ इंडिया सजावट एंड पूजा हट पर। हाँ देखिए भैया ऑर्गेनिक कलर्स जो होते हैं वो हर स्किन और उम्र के लिए भी बिल्कुल सेफ होते हैं। इंडिया सजावट एंड पूजा हट पर आइए ऑर्गेनिक कलर्स गुब्बारे पिचकारियां और होली स्टैम्प टी शर्ट्स ले जाइए। इंडिया सजावट एंड पूजा हट 31 मेलनी ड्राइव यूनिट 5 ब्रैम्पटन 905-458-6808।
की जीवन बीमा खरीद रहे हो? ए तुहाडे वल्लों कीते जाण वाले सब तो महत्वपूर्ण वित्तीय फैसलां विचों इक है। यकीनी बनाओ कि तुहानू उही कवरेज मिल रही है जो तुहाडे अते तुहाडे परिवार लई सही है। जानो कि किहड़े सवाल पुछने हन। ओंटारियो दीआं वित्तीय सेवावां बारे रेगुलेटर फिसला सारे ओंटारियो वासियां लई इक भरोसेमंद वसीला है। ओ प्रोविंस दे खपतकारां लई वित्तीय सेफ्टी फेयरनेस अते चोण वास्ते समर्पित हन। वधेरे जानकारी लई fsrao.ca।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡਾ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਜੀ ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
جی آپ سے بات نہیں کر سکا لیکن شروع کاٹنے کے وقت آپ کا پروگرام دیکھنے کا مزہ آ جاتا ہے. بہت عمدہ پروگرام پیش کرتے ہیں. اللہ آپ کو لمبی عمر دے. اسی طرح ہم لوگ بھی خدمت کرتے ہیں. آپ نے رمضان کی خبر دی. کب سے روزہ شروع ہو چکا ہے اور میں اس بیماری میں بھی اس عمر میں بھی روزہ رکھتا ہوں جتنے بھی رکھا گیا ہوں گا. پاکستان میں الیکشن ہو چکے ہیں. کیسے ہوئے یہ تو آپ کو پتہ ہی ہے. ہم بھی جانتے ہیں آپ بھی جانتے ہیں کس طرح ہوئے کون سے لوگ آئے وہ بھی ہے. لیکن فائنانس منسٹر بڑا تجربے کار ہے اور لوگوں کا خیال ہے کہ ہم دوبارہ سے سروائیو کر دیں گے. جسے اللہ رکھے اسے کون چکھے. جسے اللہ رکھے اسے کون چکھے. ویسے دشمن مارے بہت دکھے. ویسے دشمن مارے بہت دکھے. اللہ کے زندگی موت اللہ کے ہاتھ میں ہے. زندگی اور موت اللہ کے ہاتھ میں ہے. دیکھ کے زندہ رہ گئے ہکے بکے. دیکھ کے زندہ رہ گئے ہکے بکے. اور یہ ماہ رمضان پر ہے. یہ ماہ رمضان ہے. یہ ماہ رمضان ہے. اس مہینے نازل ہوا قرآن ہے. اس مہینے نازل ہوا قرآن ہے. روزہ رکھنا مسلم کی پہچان ہے. روزہ رکھنا مسلم کی پہچان ہے. ہمیں مرزا علم اور گیان ہے. ہمیں مرزا علم اور گیان ہے. اگر نماز زندگی ہے تو روزہ جان ہے. اگر نماز زندگی ہے روزہ جان ہے. روزے سے ہمیں مرزا مان ہے. روزوں میں ہمیں مرزا مان ہے. وہی رحیم وہی رحمان ہے. وہی رحیم وہی رحمان ہے. روز بناتا نیک انسان ہے. روز بناتا نیک انسان ہے. یہ ماہ رمضان ہے. اس مہینے ہی نازل ہوا قرآن ہے. اگر میں چاہوں تو یقین کیجیے 15-20 منٹ اسی کافی میں پہنچ سکتا ہوں. لیکن آپ جتنی عزت کرتے ہیں نا روزہ داروں کی میں ہی جان دوں. آپ نے کبھی تنگ نہیں کیا. آپ ہمیشہ روزہ اور اس کے بعد انشاءاللہ جمعہ الاضحیٰ بھی آنے والا ہے اور رمضان چند دنوں کا مہمان ہوتا ہے یہ بھی ہے. لیکن عید پر آپ اچھا شو کرتے ہیں. آپ بات کرتے ہیں ہندوستان کی. ہندوستان میں الیکشن ہونے والا ہے. آپ کا پروگرام کل رات بھی دیکھ رہے تھے. یہ آپ نے سیٹی الاٹ بھی کر دی. یہ بتائیے کہ ہندوستان میں الیکشن اگر ہوگا تو نئی حکومت کس کی بنے گی؟ کیا بی جے پی پھر سے جیت جائے گی یا کانگریس؟ اس کے بارے میں فکر کیجیے. اور پاکستان کی نئی حکومت جو بنی ہے اس کے تعلقات ہندوستان سے کیسے ہوں گے؟ یہ بھی اس پر بھی آپ کی سننے کے لیے شائف ہے. اور آخر میں ایک بہت عمدہ غزل کہی ہے, وہ آپ کی نظر پیش کرتا ہوں. خوشبوئے چمن آتی ہے ان کی کباک سے. خوشبوئے چمن آتی ہے ان کی کباک سے. بالے سبا ممنون ہے دامن کی ہوا سے. بالے ہوا بالے سبا ممنون ہے دامن کی ہوا سے. غیروں سے شکایت کا وہ ہرگز نہیں کہے. اسے آپ کے لیے. غیروں سے شکایت کا وہ ہرگز نہیں قائل. کرتا ہے وہ شکوہ اپنے خدا سے. کرتا ہے وہ شکوہ اپنے خدا سے. خوشبو چمن آتی ہے ان کی کبا سے. اور بالے سبا ممنون ہے دامن کی ہوا سے. آپ راضی رمضان کے بارے میں؟ آپ راضی الیکشن کے؟ ہاں آپ نے ابھی بھی کہا کہ یو ایس اے میں دونوں کینڈیڈیٹ باؤں ہیں. اس کے بارے میں ذرا اور اطلاع دے. باقی سوال آپ سے پوچھیں گے بعد میں. خدا حافظ. خدا حافظ.
خدا حافظ مناسب صاحب. بہت شکریہ پہلے تو آپ کا فار آل دا کائنڈ ورڈز. اور کل جڑا پروگرام لائیو دے وچ میں حاضر ہویا تہاڈے سارے والوں بہت ودیا فیڈ بیک ہوئی. بنارسی صاحب آپ کو بھی پسند آیا. بہت شکریہ. میری کوشش ہوندی ہے کہ جدوں اسی پروگرام تے آئیے تہاڈے لئی ہر طرح دی جڑی جانکاری ہے وہ لے کے آئیے. ਦੂਸਰਾ ਤੁਸੀਂ ਮੁਹੰਮਦ ਔਰੰਗਜ਼ੇਬ ਸਾਹਿਬ ਬਾਰੇ ਕਿਹਾ, ਬਿਲਕੁਲ ਹੀ ਸਟੈਂਡਸ ਆਊਟ ਜਿੰਨੀ ਜਿਹੜੀ ਕੈਬਨਿਟ ਆਈ ਹੈਗੀ। ਔਰ ਹਾਂ, ਤੁਸੀਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਇਲੈਕਸ਼ਨ ਕਿੱਦਾਂ ਹੋਏ, ਕਿਉਂ ਹੋਏ, ਉਹਦੇ ਤੇ ਚਰਚਾ ਆਲਰੇਡੀ ਕਾਫੀ ਹੋ ਹੀ ਚੁੱਕੀ ਹੈ। ਵੀ ਆਲ ਨੋ ਕਿਹਨਾਂ ਹਾਲਾਤਾਂ ਦੇ ਵਿੱਚ ਹੋਏ ਔਰ ਕਿੱਦਾਂ ਹੋਏ, ਮੈਂ ਹੁਣ ਉਹਦੇ ਤੇ ਜ਼ਿਆਦਾ ਗੱਲ ਨਹੀਂ ਕਰਾਂਗਾ। ਮੁਹੰਮਦ ਔਰੰਗਜ਼ੇਬ ਸਾਹਿਬ ਡੂਅਲ ਨੈਸ਼ਨਲ ਨੇ ਔਰ ਕਿਹਾ ਜਾ ਰਿਹਾ ਕਿ ਆਪਣੀ ਜਿਹੜੀ ਡੱਚ ਨੈਸ਼ਨੈਲਿਟੀ ਉਹ ਛੱਡ ਦੇਣਗੇ। ਬੜੇ ਸਾਰੇ ਬੈਂਕਸ ਨੂੰ ਆਲਰੇਡੀ ਹੈੱਡ ਕਰ ਚੁੱਕੇ ਨੇ, ਇੰਕਲੂਡਿੰਗ ਪਾਕਿਸਤਾਨ ਦਾ ਹਬੀਬ ਬੈਂਕ ਔਰ ਬਾਕੀ ਇੰਟਰਨੈਸ਼ਨਲ ਬੈਂਕਸ, ਜੇਪੀ ਮੋਰਗਨ ਵਗੈਰਾ। ਨਾਮ ਵੈਸੇ ਅੱਗੇ ਚੱਲ ਰਿਹਾ ਸੀ ਇਸਹਾਕ ਡਾਰ ਸਾਹਿਬ ਦਾ, ਲੇਕਿਨ ਬਹੁਤ ਸਾਰੇ ਲੋਕ ਪਹਿਲਾਂ ਕਹਿ ਰਹੇ ਸੀਗੇ ਕਿ ਪਾਕਿਸਤਾਨ ਦੀ ਇਕਾਨਮੀ ਦੇ ਸਾਹਮਣੇ ਬੜੇ ਚੈਲੇਂਜਸ ਨੇ ਔਰ ਜੇ ਪਾਕਿਸਤਾਨ ਦੀ ਇਕਾਨਮੀ ਦੇ ਚੈਲੇਂਜ ਠੀਕ ਕਰਨੇ ਆ ਤੇ ਕੀ ਇਸਹਾਕ ਡਾਰ ਸਾਹਿਬ ਕਰ ਸਕਣਗੇ ਜਾਂ ਨਹੀਂ। ਸੋ ਮੁਹੰਮਦ ਔਰੰਗਜ਼ੇਬ ਸਾਹਿਬ ਜਿਹੜੇ ਹੈਗੇ ਨੇ ਇਹ ਟੈਕਨੋਕ੍ਰੈਟ ਨੇ ਔਰ ਦੇਖਦੇ ਆ ਕੀ ਕਰਦੇ ਆ। ਸਭ ਤੋਂ ਪਹਿਲਾ ਚੈਲੇਂਜ ਤੇ ਜਿਹੜਾ ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਮੁਹੰਮਦ ਔਰੰਗਜ਼ੇਬ ਸਾਹਿਬ ਦੇ ਸਾਹਮਣੇ ਹੋਏਗਾ ਉਹ ਇਹ ਹੈ ਕਿ ਜਿਹੜਾ IMF ਦੀ ਟੀਮ ਕੱਲ ਆ ਰਹੀ ਹੈ, ਸੋ 4 ਦਿਨ ਦੀਆਂ ਨੈਗੋਸੀਏਸ਼ਨਸ ਹੋਣੀਆਂ ਨੇ IMF ਦੀ ਟੀਮ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ। ਉਹਨੂੰ ਨੋ ਡਾਊਟ ਲੀਡ ਕਰਨਗੇ ਮੁਹੰਮਦ ਔਰੰਗਜ਼ੇਬ ਸਾਹਿਬ। ਔਰ ਮੈਂ ਇੱਥੇ ਗੱਲ ਜ਼ਰੂਰ ਜ਼ਿਕਰ ਕਰਦਾ ਕਿ ਦੇਖੋ ਟੋਟਲ ਜੇ ਅਸੀਂ ਅੱਜ ਪਾਕਿਸਤਾਨ ਦੀ ਇਕਾਨਮੀ ਦੀ ਗੱਲ ਕਰੀਏ ਤਕਰੀਬਨ 350 ਬਿਲੀਅਨ ਦੇ ਆਸ ਪਾਸ ਦੀ ਇਕਾਨਮੀ ਹੈ ਔਰ 130 ਬਿਲੀਅਨ ਲਗਭਗ ਇੱਕ ਤਿਹਾਈ ਇਕਾਨਮੀ ਦਾ ਸਾਈਜ਼ ਜਿਹੜਾ ਹੈ 1/3 ਆਫ ਦਾ GDP ਕਰਜ਼ਾ ਹੈ, 130 ਬਿਲੀਅਨ ਦੇ ਆਸ ਪਾਸ ਕਰਜ਼ਾ ਹੈ। ਇਹਦੇ ਵਿੱਚੋਂ ਜੂਨ ਤੱਕ $24 ਬਿਲੀਅਨ ਜੂਨ ਤੱਕ ਮੋੜਨਾ ਹੈ। ਹੁਣ $24 ਬਿਲੀਅਨ ਦੇ ਵਿੱਚ ਕੁਝ ਰਿਆਇਤਾਂ ਲੈ ਲਈਆਂ ਗਈਆਂ ਨੇ, ਰਿਆਇਤਾਂ ਜੇ ਅਸੀਂ ਪਾ ਵੀ ਲਈਏ ਤੇ 24 ਬਿਲੀਅਨ ਦੇ ਵਿੱਚੋਂ 5-6 ਬਿਲੀਅਨ ਇਸੇ ਸਾਲ ਫਿਸਕਲ ਈਅਰ ਐਂਡ ਤੱਕ ਮੁੜਨਾ ਪਏਗਾ। ਹੁਣ ਜੇ ਅਸੀਂ ਪਾਕਿਸਤਾਨ ਦੀ ਅਸੀਂ ਫੋਰਨ ਕਰੰਸੀ ਦੀ ਵੀ ਗੱਲ ਕਰੀਏ ਤੇ ਉਹ ਬੜਾ ਘੱਟ ਹੈ, $6-7 ਬਿਲੀਅਨ ਰਹਿ ਗਿਆ। ਸੋ ਲਗਭਗ 2 ਮਹੀਨੇ ਦੀ ਇੰਪੋਰਟ ਮਸੀ ਕਵਰ ਹੁੰਦੀ ਹੈ ਉਹਦੇ ਨਾਲ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਪਾਕਿਸਤਾਨ ਦੇ ਨਵੇਂ ਬਣੇ ਫਾਈਨੈਂਸ ਮਿਨਿਸਟਰ ਮੁਹੰਮਦ ਔਰੰਗਜ਼ੇਬ ਸਾਹਿਬ ਬੜੇ ਕਾਬਿਲ ਨੇ, ਬੜੇ ਸੂਝਵਾਨ ਲੱਗ ਰਹੇ ਨੇ, ਪਰ ਕੀ ਕਰਦੇ ਨੇ ਉਹ ਦੇਖਾਂਗੇ। ਮੈਨੂੰ ਯਾਦ ਹੈ ਕਿ ਜਦੋਂ ਮੈਂ ਨਵਾਂ ਨਵਾਂ ਇੱਥੇ ਕੈਨੇਡਾ ਆਇਆ ਤੇ ਜੋ ਅੱਜ ਪਾਕਿਸਤਾਨ ਦੀ ਚਰਚਾ ਚੱਲਦੀ, ਕਿਉਂਕਿ ਮੈਂ ਇੰਡੀਆ 'ਚ ਤਾਂ ਸਿਰਫ ਇੰਡੀਆ ਦੀ ਅਖਬਾਰਾਂ ਪੜਿਆ ਕਰਦਾ ਸੀ, ਸੋ ਇੱਥੇ ਆ ਕੇ ਮੈਂ ਕੈਨੇਡੀਅਨ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਨੈਸ਼ਨਲ ਪੋਸਟ ਇਜ਼ ਵਨ ਆਫ ਮਾਈ ਫੇਵਰੇਟ ਰੀਡਸ, ਕਿਉਂਕਿ ਉਹਦੇ 'ਚ ਫਾਈਨੈਂਸ਼ੀਅਲ ਪੋਸਟ ਵੀ ਆਉਂਦੀ ਹੈ। ਸੋ ਮੈਂ ਡੇ 1 ਤੋਂ ਹੀ ਸਨ 2000 ਤੋਂ ਹੀ ਇਹ ਸਾਰਾ ਕੁਝ ਪੜ੍ਹਨਾ ਸ਼ੁਰੂ ਕੀਤਾ, ਲੇਕਿਨ ਪਾਕਿਸਤਾਨ ਦਾ ਮੈਨੂੰ ਬੜਾ ਸ਼ੌਕ ਹੋ ਗਿਆ ਕਿ ਪਾਕਿਸਤਾਨ ਦਾ ਵੀ ਪੜ੍ਹੀਏ ਕੀ ਕੁਝ ਹੋ ਰਿਹਾ ਉੱਥੇ। ਉਹਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਗੱਲ ਹੋ ਰਹੀ ਹੈ ਨਾ, ਅਸੀਂ ਤੁਸੀਂ ਸਵਾਲ ਪੁੱਛਿਆ ਬਨਾਰਸੀ ਸਾਹਿਬ ਮੁਹੰਮਦ ਔਰੰਗਜ਼ੇਬ ਹੋਣਾ ਦਾ, ਪਾਕਿਸਤਾਨ ਦੇ ਵਿੱਚ ਉਸ ਦੌਰ ਜਦੋਂ ਮੈਂ ਨਵਾਂ ਨਵਾਂ ਕੈਨੇਡਾ ਆਇਆ ਸੀ ਤੇ ਤੁਹਾਨੂੰ ਯਾਦ ਹੋਏਗਾ ਸ਼ੌਕਤ ਤਰੀਨ ਸਾਹਿਬ ਦੀ ਬੜੀ ਗੱਲ ਹੁੰਦੀ ਸੀਗੀ। ਉਹ ਵੀ ਇਸੇ ਤਰ੍ਹਾਂ ਮਤਲਬ ਸਿਆਸਤ ਤੋਂ ਥੋੜਾ ਜਿਹਾ ਅਲੱਗ, ਫਾਈਨੈਂਸ ਦੀ ਉਹਨਾਂ ਨੇ ਜ਼ਿੰਮੇਵਾਰੀ ਦੀ ਗੱਲ ਹੁੰਦੀ ਸੀ, ਪਰ ਕਈ ਸਾਲਾਂ ਦੇ ਉਹਨਾਂ ਦੇ ਦੌਰ 'ਚ ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ, ਉਸ ਟਾਈਮ ਮੁਸ਼ਰਫ ਸਾਹਿਬ ਦਾ ਦੌਰ ਸੀਗਾ, ਲੇਕਿਨ ਕੁਝ ਚੀਜ਼ਾਂ ਦੇ ਬਾਰੇ ਉਹਨਾਂ ਦੇ ਬਾਰੇ ਵੀ ਸ਼ੌਕਤ ਤਰੀਨ ਸਾਹਿਬ ਦੇ ਬਾਰੇ ਵੀ ਸਵਾਲ ਜਿਹੜੇ ਨੇ ਬਰਕਰਾਰ ਨੇ। ਸੋ ਪਾਕਿਸਤਾਨ ਹੈਜ਼ ਆਲਰੇਡੀ ਡਨ ਦਿਸ ਐਕਸਪੈਰੀਮੈਂਟ ਵਿਦ ਟੈਕਨੋਕ੍ਰੈਟਸ, ਸੋ 2007 ਤੱਕ ਮੁਸ਼ਰਫ ਸਾਹਿਬ ਦੇ ਦੌਰ 'ਚ ਰਹੇ ਨੇ। ਫਿਰ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਦੁਬਾਰਾ ਤੋਂ ਜੇ ਅਸੀਂ ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਕਰੀਏ ਤੇ ਉਸ ਵੇਲੇ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਟੈਕਨੋਕ੍ਰੈਟਸ ਦੀ ਗੱਲ ਹੋਈ, ਅੱਜ ਵੀ ਹੁੰਦੀ ਹੈ। ਸੋ ਦੇਖਦੇ ਆ, ਬੜਾ ਚੈਲੰਜ ਹੋਏਗਾ। ਆਖਰੀ ਕੁਇਕਲੀ ਜਿਹੜਾ ਇੰਡੀਆ ਦੇ ਵਿੱਚ CAA ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਮੈਂ ਬਸ ਇੰਨਾ ਕਿ ਬਰੀਫ ਦੇ ਵਿੱਚ ਜ਼ਿਕਰ ਕਰ ਦਿੰਦਾ। ਮੈਂ ਕਾਫੀ ਡਿਟੇਲ ਅਨਾਲਿਸਿਸ ਇਹਦਾ ਦੇ ਚੁੱਕਾ ਔਰ ਤੁਸੀਂ ਇੱਕ ਸਵਾਲ ਹੋਰ ਪੁੱਛਿਆ ਕਿ ਇੰਡੀਆ ਦੇ ਵਿੱਚ ਸਰਕਾਰ ਕਿਹਦੀ ਆ ਰਹੀ ਹੈ, ਗਵਰਨਮੈਂਟ ਕਿਹਦੀ ਆ ਰਹੀ ਹੈ। ਬਰਾਸੀ ਸਾਹਿਬ, ਮੈਂ ਬਰੀਫਲੀ ਦੱਸ ਦਿੰਦਾ ਕਿ ਇੰਡੀਆ ਦੇ ਵਿੱਚ ਹਜੇ ਇਲੈਕਸ਼ਨਸ ਨੂੰ ਲਗਭਗ 2 ਮਹੀਨੇ ਪਏ ਨੇ। ਸੋ ਅੱਜ ਦੀ ਸਥਿਤੀ, ਇਫ ਇਲੈਕਸ਼ਨਸ ਵਰ ਹੈਲਡ ਟੁਡੇ, ਜਦ ਅਸੀਂ ਪੋਲ ਸਰਵੇ ਵੀ ਗੱਲ ਕਰਦੇ ਹਾਂ ਨਾ, ਤੁਸੀਂ ਹਮੇਸ਼ਾ ਕਹਿੰਦੇ ਇਫ ਇਲੈਕਸ਼ਨਸ ਵਰ ਹੈਲਡ ਟੁਡੇ, ਹਜੇ ਤੇ ਨੋਟੀਫਿਕੇਸ਼ਨ 2-3 ਦਿਨ 'ਚ ਹੋ ਜਾਏਗਾ। ਅੱਜ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਜੰਮੂ ਕਸ਼ਮੀਰ 'ਚ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਕਿ ਉਹ ਕਹਿ ਰਹੇ ਨੇ ਕਿ ਤਿਆਰੀ ਉਹਨਾਂ ਦੀ ਪੂਰੀ ਤਰ੍ਹਾਂ ਮੁਕੰਮਲ ਹੈ। ਅੱਜ ਦੀ ਤਾਜ਼ਾ ਸਥਿਤੀ ਦੇਖਾਂ ਤਾਂ ਬੀਜੇਪੀ ਨੇ ਆਪਣੀ ਅੱਜ ਸੈਕੰਡ ਲਿਸਟ ਜਾਰੀ ਕਰ ਦਿੱਤੀ ਹੈ, ਉਹਦੇ ਵਿੱਚ ਨਾਮ ਮੈਂ ਦੇਖ ਰਿਹਾ ਸੀ ਸਾਰੇ। ਅੱਜ ਦੀ ਸਥਿਤੀ 'ਚ ਬੀਜੇਪੀ ਦੀਆਂ ਸੀਟਾਂ ਜੇ ਅਸੀਂ ਗੱਲ ਕਰੀਏ ਤਾਂ 270 ਤੋਂ 300 ਆਉਂਦੀਆਂ ਨਜ਼ਰ ਆ ਰਹੀਆਂ ਨੇ। ਬੀਜੇਪੀ ਨੂੰ ਔਰ ਇਹਨਾਂ ਦੇ ਐਲਾਈਜ਼ ਨੂੰ, NDA ਨੂੰ ਨੁਕਸਾਨ ਹੋਏਗਾ ਮਹਾਰਾਸ਼ਟਰ 'ਚ। ਪਿਛਲੀ ਵਾਰ 48 ਚੋਂ 42 ਸੀਟਾਂ ਜਿੱਤੀਆਂ ਸੀ ਇਹਨਾਂ ਨੇ, ਇਸ ਵਾਰ ਮੈਨੂੰ ਲੱਗ ਰਿਹਾ ਕਿ ਉੱਥੇ ਨੁਕਸਾਨ ਹੋ ਸਕਦਾ, 15-20 ਸੀਟਾਂ ਮਹਾਰਾਸ਼ਟਰ 'ਚ ਜਾ ਸਕਦੀਆਂ ਨੇ। ਬਿਹਾਰ ਦੇ ਵਿੱਚ ਨੁਕਸਾਨ ਹੋ ਸਕਦਾ ਬੀਜੇਪੀ ਔਰ ਇਹਨਾਂ ਦੇ ਸਾਥੀਆਂ ਨੂੰ। ਪਿਛਲੀ ਵਾਰ 39 ਸੀਟਾਂ ਜਿੱਤੀਆਂ ਸੀ, 39 ਸੀਟਾਂ ਜਿੱਤੀਆਂ ਸੀ, ਇਸ ਵਾਰ ਉੱਥੇ ਮੇਰਾ ਆਪਣਾ ਜ਼ਾਤੀ ਅੰਦਾਜ਼ਾ 25-35 ਸੀਟਾਂ ਮੈਨੂੰ ਨਜ਼ਰ ਆ ਰਹੀਆਂ। 25-35 ਦਾ ਮਤਲਬ ਹੈ 10-15 ਸੀਟਾਂ ਬਿਹਾਰ ਦੇ ਵਿੱਚ ਵੀ ਜਾ ਸਕਦੀਆਂ, ਹਾਲਾਂਕਿ ਅਲਾਇੰਸ ਬਰਕਰਾਰ ਹੈ, ਉਹਦੇ ਬਾਵਜੂਦ ਮੈਂ ਗੱਲ ਕਰਾਂਗਾ। ਇਸ ਤੋਂ ਇਲਾਵਾ ਮੈਂ ਬੰਗਾਲ ਦੀ ਗੱਲ ਕਰ ਦਿੰਦਾ। ਬੰਗਾਲ ਦੇ ਵਿੱਚ ਪਿਛਲੀ ਵਾਰ ਇਹਦੀਆਂ 18 ਸੀਗੀਆਂ, ਮਮਤਾ ਜੀ ਦੀਆਂ 22 ਸੀਗੀਆਂ। ਸੋ ਬੰਗਾਲ ਦੇ ਵਿੱਚ ਮੈਂ ਇਹਨਾਂ ਨੂੰ 15-25 ਸੀਟਾਂ ਦੇ ਵਿੱਚ ਇਸ ਵੇਲੇ ਦੇ ਰਿਹਾ। ਕਿਉਂਕਿ ਸੀਟਾਂ ਘੱਟ ਵੀ ਸਕਦੀਆਂ ਇਹਨਾਂ ਦੀਆਂ, 18 ਸੀਟਾਂ ਸੀ, ਦੋ ਤਿੰਨ ਘੱਟ ਵੀ ਸਕਦੀਆਂ, ਔਰ ਹੋ ਸਕਦਾ 2-4-5 ਸੰਦੇਸ਼ਖਾਲੀ ਦੇ ਇੰਸੀਡੈਂਟ ਜਿਹੜੇ ਹੋਣੇ ਹੋਏ ਨੇ. ਅੱਜ ਮਮਤਾ ਜੀ ਦਾ ਤਾਜ਼ਾ ਬਿਆਨ ਤੁਸੀਂ ਦੇਖ ਹੀ ਲਿਆ, ਸ਼ੀ ਹੈਜ਼ ਡਿਸਓਨਡ ਹਰ ਬ੍ਰਦਰ. ਫਿਰ ਜਿਹੜਾ ਉਹ ਸ਼ਾਹਜਹਾਂ ਗ੍ਰਿਫਤਾਰ ਹੋਇਆ ਉਹ ਕਿਹਦੇ ਕਿਹਦੇ ਨਾਮ ਲੈ ਰਿਹਾ, ਉਹ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ. ਸੋ ਇਹ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ ਚ ਰੱਖਦਿਆਂ ਮੈਂ ਇੱਥੇ ਨੰਬਰ ਦੇ ਰਿਹਾ. ਇਹ ਤੇ ਮੈਂ ਤਿੰਨ ਸਟੇਟਸ ਉਹ ਦੱਸਦੀਆਂ ਜਿੱਥੇ ਬੀਜੇਪੀ ਨੂੰ ਨੁਕਸਾਨ ਹੋ ਰਿਹਾ. ਫਾਇਦਾ ਕਿੱਥੇ ਹੋ ਸਕਦਾ ਬੀਜੇਪੀ ਨੂੰ? ਬੀਜੇਪੀ ਨੂੰ ਆਂਧਰਾ ਚ ਅਲਾਇੰਸ ਬਣ ਗਿਆ ਇਹਨਾਂ ਦਾ ਟੀਡੀਪੀ ਦੇ ਨਾਲ. ਸੋ YSR ਸਟਰੋਂਗ ਹੈ ਉੱਥੇ, ਬਟ ਇਸ ਵਾਰ ਐਂਟੀ ਇਨਕੰਬੈਂਸੀ ਦੇ ਕਾਰਨ ਆਂਧਰਾ ਚ ਨੁਕਸਾਨ ਹੋ ਜਾਏਗਾ YSR ਨੂੰ, ਤੇ ਫਾਇਦਾ ਅਲਾਇੰਸ ਨੂੰ ਹੋ ਜਾਏਗਾ ਕਿਉਂਕਿ ਟੀਡੀਪੀ ਦੇ ਨਾਲ ਇਹਨਾਂ ਦਾ ਅਲਾਇੰਸ ਉੱਥੇ ਹੋ ਗਿਆ. BRS ਦੇ ਨਾਲ ਗੱਲ ਕਰ ਰਹੇ ਨੇ ਤੇਲੰਗਾਨਾ ਚ ਅਲਾਇੰਸ ਦੀ. ਉੜੀਸਾ ਚ ਮੋਸਟ ਲਾਈਕਲੀ ਹੋ ਜਾਏਗਾ ਕਿਉਂਕਿ ਨਵੀਨ ਪਟਨਾਇਕ ਸਾਹਿਬ ਦੀ ਉਮਰ ਹੋ ਗਈ ਹੈ, ਸਿਹਤ ਬਹੁਤ ਖਰਾਬ ਹੈ ਉਹਨਾਂ ਦੀ ਉੜੀਸਾ ਦੇ ਵਿੱਚ. ਕਾਂਗਰਸ ਉੱਥੇ ਲਗਭਗ ਨਾ ਦੇ ਬਰਾਬਰ ਹੈ. ਸੋ ਜੇ ਅਲਾਇੰਸ ਉੱਥੇ ਹੋ ਜਾਂਦਾ ਉੜੀਸਾ ਦੇ ਵਿੱਚ, ਤੇ ਉੱਥੇ ਵੀ ਇਹਨਾਂ ਨੂੰ NDA ਅਲਾਇੰਸ ਨੂੰ ਬੈਨੀਫਿਟ ਹੋ ਜਾਏਗਾ ਕਿਉਂਕਿ ਉੱਥੇ ਫਿਰ ਨਵੀਨ ਮਾਮਲਾ ਦੋ ਸੀਟਾਂ ਦੇ ਰੁਕਿਆ ਹੈ. ਤੁਹਾਨੂੰ ਅੰਦਰ ਦੀ ਖ਼ਬਰ ਵੀ ਦੱਸ ਦਿੰਦਾ, ਉੜੀਸਾ ਦੇ ਵਿੱਚ ਸਿਰਫ ਦੋ ਸੀਟਾਂ ਦੇ ਉੱਤੇ. ਸੋ ਅਸੈਂਬਲੀ ਇਲੈਕਸ਼ਨ ਵੀ ਉੱਥੇ ਹੋਣੀਆਂ ਨੇ ਉੜੀਸਾ ਦੇ ਵਿੱਚ, ਔਰ ਉਹਦੇ ਚ ਨਵੀਨ ਪਟਨਾਇਕ ਸਾਹਿਬ, ਹਾਲਾਂਕਿ ਉਹਨਾਂ ਦਾ ਵੀ ਹਾਲ ਹੁਣ ਜੋ ਬਾਈਡਨ ਤੇ ਬਾਦਲ ਸਾਹਿਬ ਵਰਗਾ ਹੀ ਹੋ ਚੁੱਕਾ ਹੈ. ਚਾਰ ਬੰਦੇ ਉਹਨਾਂ ਨੂੰ ਪਕੜ ਕੇ ਖੜਾ ਕਰਦੇ ਨੇ ਤੇ ਚਾਰ ਬੰਦੇ ਪਕੜ ਕੇ ਬਿਠਾ ਦਿੰਦੇ ਨੇ ਉਹਨਾਂ ਨੂੰ. ਉਹ ਪਰ ਚਾਹੁੰਦੇ ਨੇ, ਪਰ ਉਹਨਾਂ ਨੂੰ ਪਤਾ ਹੈ ਕਿ ਅਸੈਂਬਲੀ ਇਲੈਕਸ਼ਨ ਦੇ ਵਿੱਚ ਅਜੇ ਵੀ ਦਬਦਬਾ ਉਹਨਾਂ ਦਾ ਬਰਕਰਾਰ ਹੈ, ਜਿਹਦੇ ਕਾਰਨ ਕਿ ਹੀ ਇਜ਼ ਪ੍ਰੂਵਿੰਗ ਟੂ ਬੀ ਅ ਟਫ ਨੈਗੋਸ਼ੀਏਟਰ ਵਿਦ ਅਮਿਤ ਸ਼ਾਹ ਐਂਡ JP ਨੱਡਾ ਸਾਹਿਬ. ਬੋਥ ਮੀਟਿੰਗਸ ਕਰ ਰਹੇ ਨੇ ਉਹ, ਲੇਕਿਨ ਉਹ ਕਹਿ ਰਹੇ ਨੇ ਕਿ ਅਸੈਂਬਲੀ ਦੇ ਵਿੱਚ ਉਹ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੇ, ਔਰ ਲੋਕ ਸਭਾ ਚ ਦੋ ਸੀਟਾਂ ਦੇ ਵਿੱਚ ਪੇਸ਼ ਫਸਿਆ ਹੋਇਆ. ਸੋ ਉੱਥੇ ਜੇ ਅਲਾਇੰਸ ਹੋ ਗਿਆ ਤਾਂ BJP ਸਟੈਂਡਸ ਟੂ ਗੇਨ. ਬਾਕੀ 62 ਸੀਟਾਂ ਸੀਗੀਆਂ ਇਹਨਾਂ ਦੀਆਂ ਪਿਛਲੀ ਵਾਰ ਯੂਪੀ ਚ. ਯੂਪੀ ਦੇ ਵਿੱਚ ਮੇਰੇ ਮੁਤਾਬਿਕ ਕਿਤੇ ਨਾ ਕਿਤੇ 55 ਤੋਂ 70 ਦੇ ਵਿੱਚ ਅੰਕੜਾ ਅੱਜ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ. ਬਾਕੀ ਹਜੇ ਕੈਂਡੀਡੇਟ ਅਨਾਊਂਸ ਹੋਣੇ ਨੇ ਹੋਰ ਕੈਂਡੀਡੇਟ, ਕਿਉਂਕਿ ਕਾਂਗਰਸ ਨੇ ਅਜੇ ਯੂਪੀ ਚ ਕੋਈ ਕੈਂਡੀਡੇਟ ਅਨਾਊਂਸ ਨਹੀਂ ਕੀਤਾ. ਸਮਾਜਵਾਦੀ ਪਾਰਟੀ ਦੇ ਨਾਲ ਡੀਲ ਹੋ ਗਈ ਹੈ, 17 ਇਹਨਾਂ ਦੇ ਕੋਲ ਹੈ, ਤੇ ਬਾਕੀ ਜਿਹੜੀਆਂ 63 ਸੀਟਾਂ ਨੇ 63 ਉਹਨਾਂ ਨੂੰ ਦਿੱਤੀਆਂ ਨੇ, ਬਾਕੀ ਕੋਈ ਹੋਰ ਅਲਾਇੰਸਿਸ ਨੂੰ ਵੀ ਮਿਲ ਸਕਦੀਆਂ ਨੇ. ਸੋ ਕਾਂਗਰਸ ਨੇ ਜੇ ਕੋਈ ਕੈਂਡੀਡੇਟ ਐਲਾਨ ਨਹੀਂ ਕੀਤਾ, ਉਹ ਦੇਖਦੇ ਆ ਕਿੱਥੇ ਕਿੱਥੇ ਕਰਦੇ ਨੇ. ਬਟ ਮੇਰੇ ਖਿਆਲ ਦੇ ਨਾਲ ਯੂਪੀ ਦੇ ਵਿੱਚ 62 ਤੋਂ ਸੀਟਾਂ ਘੱਟ ਵੀ ਸਕਦੀਆਂ, 2-4-5 ਜ਼ਿਆਦਾ ਨਹੀਂ ਘੱਟਦੀਆਂ ਨਜ਼ਰ ਆ ਰਹੀਆਂ ਅੱਜ ਦੀ ਸਥਿਤੀ ਦੇ ਵਿੱਚ. ਸਮਾਜਵਾਦੀ ਪਾਰਟੀ ਸਟਰੋਂਗ ਹੈ, ਪਿਛਲੀਆਂ ਅਸੈਂਬਲੀ ਇਲੈਕਸ਼ਨ ਸੀਟਾਂ ਉਹਨਾਂ ਦੀਆਂ ਕਾਫੀ ਵਧੀਆ ਨੇ, 14 ਅੰਕੜਾ ਪਾਰ ਕਰ ਗਈ ਸੀਗੀ 2022 ਦੀਆਂ ਅਸੈਂਬਲੀ ਇਲੈਕਸ਼ਨ ਸਮਾਜਵਾਦੀ ਪਾਰਟੀ. ਲੇਕਿਨ ਇਹਦੇ ਬਾਵਜੂਦ ਤੁਸੀਂ ਉਹਨਾਂ ਦੇ ਜੇ ਪੁਰਾਣਾ ਟਰੈਕ ਰਿਕਾਰਡ ਦੇਖੋ, ਤੇ ਚਾਹੇ ਮਹਾਗਠਬੰਧਨ ਸੀਗੇ ਜਾਂ ਬਾਹਰ ਸੀਗੇ, ਉਹ 2014 ਚ 5 ਸੀਟਾਂ ਸੀਗੀਆਂ ਇਹਨਾਂ ਦੀਆਂ, ਤੇ 2019 ਚ 5 ਸੀਟਾਂ ਸੀ. ਅੱਜ ਦੀ ਤਾਜ਼ਾ ਸਥਿਤੀ ਜੇ ਲੋਕਲ ਅਖਬਾਰਾਂ ਅਸੀਂ ਉੱਥੇ ਦੀਆਂ ਪੜ੍ਹੀਏ ਤੇ ਉਹਦੇ ਮੁਤਾਬਿਕ ਅੱਜ ਦੀ ਤਾਜ਼ਾ ਸਥਿਤੀ ਵੀ ਮੇਰੇ ਖਿਆਲ ਨਾਲ ਕਿਤੇ 10-15 ਦੇ ਵਿੱਚ ਬੈਠ ਰਹੀ ਹੈ, ਇਸ ਤੋਂ ਜ਼ਿਆਦਾ ਬਣਦੀ ਨਜ਼ਰ ਨਹੀਂ ਆ ਰਹੀ. BSP ਟੋਟਲ ਕੋਲੈਪਸ ਹੋ ਗਈ ਹੈ ਉੱਥੇ
ਜੀ,
ਮਾਇਆਵਤੀ ਜੀ ਪੂਰੀ ਤਰ੍ਹਾਂ ਕੋਲੈਪਸ ਨੇ. ਸੋ ਅੱਜ ਦੀ ਸਥਿਤੀ ਤੇ ਮੈਨੂੰ ਲੱਗ ਰਿਹਾ ਕਿ ਮੋਦੀ ਸਾਹਿਬ ਵਾਪਸ ਆ ਰਹੇ ਨੇ. ਬਾਕੀ ਹਰ ਰੋਜ਼ ਤੁਹਾਨੂੰ ਅਸੀਂ ਅਨੈਲਿਸਿਸ ਦਿੰਦੇ ਰਵਾਂਗੇ ਇਹਦੇ ਉੱਤੇ, ਔਰ ਹਫ਼ਤੇ ਚ ਇੱਕ ਵਾਰ ਮੈਂ ਆਪਣਾ ਅਨੈਲਿਸਿਸ ਦਿੰਦਾ ਚੈਨਲ ਵਾਈ ਦੇ ਉੱਤੇ. ਸੋ ਕੱਲ ਮੈਂ ਆਪਣਾ ਅਨੈਲਿਸਿਸ ਦੇ ਦਿੱਤਾ ਸੀਗਾ ਕਾਂਗਰਸ ਦਾ ਜਿਹੜਾ ਹੈ ਜੀ, ਮੈਂ ਬਹੁਤ ਖੁੱਲ੍ਹ ਦਿਲੀ ਨਾਲ ਵੀ ਇਹਨਾਂ ਨੂੰ ਸੀਟਾਂ ਦੇ ਦੇਵਾਂ, ਤੇ ਬਹੁਤ ਖੁੱਲ੍ਹ ਦਿਲੀ ਨਾਲ 70-90 ਦੇ ਵਿੱਚ ਨਹੀਂ ਬਣਦੀਆਂ. ਔਰ ਜਿਹੜੀਆਂ ਐਗਜ਼ਿਸਟਿੰਗ ਪਾਰਟੀਜ਼ ਨੇ ਇੰਡੀਆ ਅਲਾਇੰਸ, ਇਹਨਾਂ ਦਾ ਅੰਕੜਾ ਅੱਜ ਦੀ ਸਥਿਤੀ ਚ 140-150 ਬਣਦਾ ਹੈ ਅੱਜ ਦੀ ਸਥਿਤੀ ਜੇ ਮੈਂ ਦੇਖਾਂ. ਤੇ ਜੇ ਇਹਨਾਂ ਨੂੰ ਖੁੱਲ੍ਹ ਦਿੱਲੀ ਦੇ ਨਾਲ ਮੈਂ 48 ਸੀਟਾਂ, ਕੱਲ ਸਵੇਰੇ ਮੈਂ ਨੰਬਰ ਲਾਏ ਸੀ ਇਹਨਾਂ ਦੇ, 48 ਸੀਟਾਂ ਹੋਰ ਦੇ ਦੇਵਾਂ ਖੁੱਲ੍ਹ ਦਿੱਲੀ ਦੇ ਨਾਲ, ਤੇ 200 ਮਸੀ ਟੱਚ ਹੁੰਦਾ 200. ਸੋ ਅੱਜ ਦੀ ਸਥਿਤੀ ਚ ਇੰਡੀਆ ਅਲਾਇੰਸ ਦੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ ਜੇ ਮੈਂ ਅੱਜ ਦੀ ਸਥਿਤੀ ਦੇਖਾਂ. ਔਰ ਮੈਂ ਖੁੱਲ੍ਹ ਦਿੱਲੀ ਦੀ ਜਦੋਂ ਗੱਲ ਕਰ ਰਿਹਾ, ਦਿੱਲੀ ਚ ਮੈਂ ਇਹਨਾਂ ਨੂੰ ਦੇਖੋ 7 ਦੇ ਵਿੱਚੋਂ 4 ਦੇ ਦਿੱਤੀਆਂ ਨੇ, ਠੀਕ ਹੈ, ਹਾਲਾਂਕਿ 7 ਦੇ ਵਿੱਚੋਂ 4 ਆਣੀਆਂ ਨਹੀਂ ਆਣੀਆਂ ਉਹ ਕੱਲ ਦੀ ਗੱਲ ਹੈ. ਪੰਜਾਬ ਦੇ ਵਿੱਚ ਮੈਂ ਅਲਾਇੰਸ ਨੂੰ, ਕਿਉਂਕਿ ਆਮ ਆਦਮੀ ਪਾਰਟੀ ਉਹਦਾ ਅਲਾਇੰਸ ਨਹੀਂ ਹੈ, ਪਰ ਮੈਂ ਓਪੋਜੀਸ਼ਨ ਅਲਾਇੰਸ ਗਿਣ ਦਿੱਤਾ ਹੈ ਕਿ ਇੰਡੀਆ ਅਲਾਇੰਸ ਦੀ ਗੱਲ ਕਰਾਂ, ਤੇ ਮੈਂ 13 ਦੇ ਵਿੱਚੋਂ ਪੰਜਾਬ ਦੇ ਵਿੱਚ ਇਹਨਾਂ ਨੂੰ 10 ਦੇ ਦਿੱਤੀਆਂ ਨੇ, ਠੀਕ ਹੈ. ਪ੍ਰਨੀਤ ਕੌਰ ਜੀ ਵੈਸੇ ਕੱਲ ਸ਼ਾਮਿਲ ਹੋ ਰਹੇ ਨੇ BJP, ਉਹ ਮੈਂ ਤੁਹਾਨੂੰ ਤਾਜ਼ਾ ਖਬਰ ਦੱਸਦਾ ਨਾਲ ਦੀ ਨਾਲ. ਲੇਕਿਨ ਓਵਰਆਲ ਜੇ ਗੱਲ ਕਰੀਏ, ਓਵਰਆਲ ਇਹ ਸਥਿਤੀ ਇਹਨਾਂ ਦੀ ਇਸ ਵੇਲੇ ਬਣ ਰਹੀ ਹੈ. ਕਾਲਰ ਨੂੰ ਰਿਕੁਐਸਟ ਆ, ਸੁਖਮਿੰਦਰ ਜੀ ਤੁਸੀਂ ਵੀ ਹੋਲਡ ਕਰ ਲਓ, ਬਨਾਰਸੀ ਸਾਹਿਬ ਤੁਹਾਨੂੰ ਵੀ ਗੱਲ ਜਾਰੀ ਰਹੇਗੀ, ਸੁਖਮਿੰਦਰ ਜੀ ਤੁਸੀਂ ਹੋਲਡ ਕਰਨਾ, ਵਿਰਕ ਸਾਹਿਬ ਤੁਸੀਂ ਵੀ ਹੋਲਡ ਕਰਨਾ, ਵਿਰਕ ਸਾਹਿਬ ਹੋਲਡ ਕਰੋ ਜੀ. ਬਾਕੀ ਸਾਰੇ ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲਓ. ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਸਪੋਂਸਰ ਲਗਾਤਾਰ ਜੁੜਦੇ ਰਹਿਣਗੇ ਇਸੇ ਤਰ੍ਹਾਂ. ਹਾਂਜੀ, ਕੌਣ ਨੇ ਜੀ ਅਗਲੇ ਸਪੋਂਸਰ? ਓਕੇ ਜੀ ਬਿਲਕੁਲ ਸਵਾਗਤ ਕਰੀਏ ਜੀ. ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਵਕੀਲ ਬ੍ਰਿਜਮੋਹਨ ਸਾਹਿਬ, ਉਹਨਾਂ ਦਾ ਸਵਾਗਤ ਕਰਦੇ, ਉਹਨਾਂ ਨਾਲ ਅੱਜ ਅਸੀਂ ਗੱਲ ਕਰਨੀ ਹੈ ਬੜੀ ਡਿਟੇਲ ਦੇ ਵਿੱਚ. ਹਾਂ, ਫਿਰ ਕਾਲਰ ਰਿਕੁਐਸਟ ਆ ਕਿ ਫੋਨ ਮਿਊਟ ਰੱਖੋ, ਗੱਲ ਜਾਰੀ ਰਹੇਗੀ. ਬ੍ਰਿਜਮੋਹਨ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ गुड मॉर्निंग सर, अ वेरी वार्म वेलकम ऑन रेडियो वाई एंड चैनल वाई। की हाल है सर? ठीक है जी।
ਸਾਡੀਆਂ ਗੱਲਾਂ ਤੁਹਾਡੀਆਂ ਗੱਲਾਂ ਬਾਤਾਂ ਚ ਮੈਂ ਇੰਨਾ ਖੁੱਭ ਗਿਆ ਸੀ, ਮੈਨੂੰ ਲੱਗਦਾ ਸੀ ਵੀ ਹੁਣ ਕੈਨੇਡਾ ਸੀ, ਹੁਣ ਤਾਂ ਇੰਡੀਆ ਚ ਰਹਿ ਰਹੇ ਜੀ।
ਸਰ ਗੱਲ ਇਹ ਹੈ ਕਿ ਜੇ ਸਾਨੂੰ ਕੈਨੇਡਾ ਦੇ ਬਾਰੇ ਪੁੱਛਿਆ ਜਾਏਗਾ ਸਵਾਲ ਤੇ ਅਸੀਂ ਕੈਨੇਡੀਅਨ ਸਿਆਸਤ ਤੇ ਕਰ ਦਿਆਂਗੇ, ਜੇ ਇੰਡੀਅਨ ਸਿਆਸਤ ਤੇ ਪੁੱਛਿਆ ਜਾਏ ਤੇ ਇੰਡੀਆ ਦੇ ਬਾਰੇ ਹੋ ਜਾਂਦਾ ਜੀ। ਜੀ ਜੀ ਬਿਲਕੁਲ
ਨਹੀਂ ਜੀ, ਇੰਨਾ ਖੁੱਭ ਕੇ ਜਿਹੜਾ ਤੁਸੀਂ ਐਨਾਲਿਸਿਸ ਕੀਤਾ, ਦੈਟਸ ਯੂ ਨੋ ਮੇਰਾ ਖਿਆਲ ਮੈਨੂੰ ਤਾਂ ਐਂ ਲੱਗਦਾ ਸੀ ਜਿਵੇਂ ਮੈਂ ਐਨਡੀ ਟੀਵੀ ਦੇਖ ਰਿਹਾ ਜੀ ਇਸ ਵੇਲੇ ਜਾਂ ਸੁਣ ਰਹੇ।
ਬ੍ਰਿਜਮੋ ਸਾਹਿਬ, ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਸਵਾਲ ਪੁੱਛਣੇ ਨੇ, ਤੁਹਾਡੇ ਤੁਹਾਡੀ ਜਿਹੜਾ ਐਨਾਲਿਸਿਸ ਹੁੰਦਾ ਹੈ, ਤੁਹਾਡੀ ਆਪਣੇ ਪ੍ਰੋਫੈਸ਼ਨ ਤੇ ਪਕੜ ਹੈ, ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਿਹੜਾ ਵੀ ਤੁਹਾਡਾ ਪ੍ਰੋਫੈਸ਼ਨ ਹੋਏ, ਜਿੱਦਾਂ ਤੁਹਾਡਾ ਪ੍ਰੋਫੈਸ਼ਨ ਜਿਹੜਾ ਹੈ ਉਹ ਕਾਨੂੰਨ ਹੈ। ਹੁਣ ਮੈਂ ਆ ਕੇ ਮੈਨੂੰ ਨਾ ਮੈਂ ਇੱਕ ਦਿਨ ਇੰਟਰਵਿਊ ਕਰ ਰਿਹਾ ਸੀਗਾ ਆਪਣੇ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੀ, ਔਰ ਉਹਨਾਂ ਨੇ ਗੱਲ ਬੜੀ ਇੰਟਰਸਟਿੰਗ ਕਹੀ, ਤੁਹਾਡੇ ਫੀਲਡ ਦੇ ਨਾਲ ਰਿਲੇਟਡ ਹੈ। ਉਹ ਕਹਿੰਦੇ ਜੀ ਕਾਨੂੰਨ ਦੀ ਧਾਰਾ ਯੁਧਵੀਰ ਜੀ ਤੁਸੀਂ ਦੱਸਣੀ ਹੈ ਤੇ ਮੈਂ ਉਹਨੂੰ ਡਿਟੇਲ ਚ ਐਕਸਪਲੇਨ ਕਰਾਂਗਾ। ਉਹ ਇੰਡੀਅਨ ਪੈਨਲ ਕੋਡ ਦੀ ਗੱਲ ਕਰ ਰਹੇ ਸੀ, ਵੈਸੇ ਉਹ ਉੱਥੇ ਤੋਂ ਪੁਲਿਸ ਅਫਸਰ ਤੋਂ ਇਲਾਵਾ ਉਹ ਵਕਾਲਤ ਵੀ ਉਹਨਾਂ ਨੇ ਕੀਤੀ ਹੋਈ ਹੈ। ਸੋ ਆਈ ਐਮ ਸ਼ੋਰ ਕਿ ਜਦੋਂ ਮੈਂ ਤੁਹਾਨੂੰ ਕੋਈ ਧਾਰਾ ਪੁੱਛਾਂ ਕਿ ਜੀ ਕਾਨੂੰਨ ਕੀ ਕਹਿੰਦਾ ਤਾਂ ਤੁਸੀਂ ਤੁਹਾਡੀ ਪਕੜ ਮਜ਼ਬੂਤ ਜਿੱਦਾਂ ਹੁਣ ਹੈਗੀ ਹੈ, ਹੁਣੇ ਮੈਂ ਸਵਾਲ ਤੁਹਾਨੂੰ ਪੁੱਛਣੇ, ਤਾਂ ਮੈਂ ਜਰਨਲਿਜ਼ਮ ਚ ਮੰਨ ਕੇ ਚੱਲਦਾ ਹੈ ਕਿ ਜੇ ਤੁਹਾਡੀ ਪਕੜ ਮਜ਼ਬੂਤ ਨਹੀਂ ਹੈ ਨਾ ਤਾਂ ਫਿਰ ਉਹ ਜਰਨਲਿਸਟ ਪੱਤਰਕਾਰ ਦਾ ਮਜ਼ਾ ਨਹੀਂ ਆਉਂਦਾ। ਹੁਣ ਮੈਨੂੰ ਕੋਈ ਪੁੱਛੇ ਜੀ ਕਿ ਕਿਊਬੇ ਚ ਕਿੰਨੀਆਂ ਸੀਟਾਂ ਔਰ ਲਿਬਰਲ ਕੋਲ ਕਿੰਨੀਆਂ, ਤੇ ਜੇ ਮੈਂ ਫੋਰਨ 78 ਨਾ ਦੱਸਾਂ ਤੇ ਫਿਰ ਉਹ ਬੰਦਾ ਕਹੇਗਾ ਜੀ ਲੱਭਣ ਚਲਾ ਗਿਆ ਜੀ ਕਿਊਬੇ ਚ ਕਿੰਨੀਆਂ ਸੀਟਾਂ, ਇਹਦੀ ਪਕੜ ਨਹੀਂ ਹੈ।
ਜੇ ਵੱਲੋਂ ਯੁਧਵੀਰ ਜੀ ਸਿਰਫ ਕੰਪਲੀਮੈਂਟ ਸੀਗਾ, ਕਿਉਂਕਿ ਇੰਨਾ ਡੀਪ ਅਨਾਲਿਸਿਸ ਔਰ ਇੰਨੀ ਤੁਹਾਡੀ ਕਮਾਂਡ ਯੂ ਨੋ ਦੇਖ ਕੇ ਮੈਂ ਬਹੁਤ ਯੂ ਨੋ ਮੈਨੂੰ ਮੈਂ ਬਹੁਤ ਪ੍ਰਭਾਵਸ਼ਾਲੀ ਸੀ। ਜੈਸ ਤੁਹਾਡਾ ਵਸਿਆ ਜੀ,
ਥੈਂਕ ਯੂ ਫੋਰ ਦਾ ਕਾਈਂਡ ਵਰਡ ਸਰ, ਥੈਂਕ ਯੂ ਸੋ ਮਚ। ਸੋ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਲਾਅ ਦੀ, ਕਾਨੂੰਨ ਦੀ, ਤੇ ਵਕੀਲ ਬ੍ਰਿਜਮੋਹਨ ਸਾਹਿਬ ਇਹਨਾਂ ਦੀ ਬੜੀ ਜ਼ਬਰਦਸਤ ਪਕੜ ਹੈ। ਸੋ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਥੋੜਾ ਜਿਹਾ ਇਮੀਗ੍ਰੇਸ਼ਨ ਸੰਬੰਧੀ। ਇਮੀਗ੍ਰੇਸ਼ਨ ਦੇ ਵਿੱਚ ਕਿਆ ਕੋਈ ਤਬਦੀਲੀਆਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਔਰ ਲੋਕ ਕੀ ਸੋਚ ਰਹੇ ਨੇ ਇਹਦੇ ਬਾਰੇ, ਸਾਰੀ ਇਹਨਾਂ ਨਾਲ ਗੱਲਬਾਤ ਕਰਾਂਗੇ। ਅਸੀਂ ਵਕੀਲ ਬ੍ਰਿਜਮੋਹਨ ਸਾਹਿਬ ਜਿਹੜੇ ਕਿ ਕੈਨੇਡਾ ਭਰ ਦੇ ਵਿੱਚ ਮਸ਼ਹੂਰ ਨੇ, ਇਹਨਾਂ ਦੇ ਆਫਿਸਿਸ ਚਾਹੇ ਵੈਨਕੂਵਰ ਤੁਸੀਂ ਦੇਖ ਲਓ, ਇੱਥੇ ਟੋਰੋਂਟੋ ਤੋਂ ਮੈਨੂੰ ਖੁਦ ਜਾਣ ਦਾ ਮੌਕਾ ਮਿਲਿਆ, ਬ੍ਰੈਂਪਟਨ ਬਵੇਡ ਰਾਈ ਤੇ ਜਿਹੜਾ ਇਹਨਾਂ ਦਾ ਆਫਿਸ ਹੈ। ਸੋ ਤੁਸੀਂ ਇਹਨਾਂ ਤੋਂ ਸਰਵਿਸਿਸ ਕੈਨੇਡਾ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਹਾਨੂੰ ਜ਼ਰੂਰਤ ਹੈ, ਕੈਲਗਰੀ, ਐਡਮਿੰਟਨ, ਮੌਂਟਰੀਆਲ, ਓਟਵਾ, ਵੈਨਕੂਵਰ, ਇੱਥੇ ਟੋਰੋਂਟੋ, ਗ੍ਰੇਟਰ ਟੋਰੋਂਟੋ ਏਰੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਜਦੋਂ ਗੱਲ ਆ ਜਾਏ ਕਾਨੂੰਨ ਦੀ, ਜਦੋਂ ਗੱਲ ਆ ਜਾਏ ਲਾਇਰ ਦੀ, ਆਲਵੇਜ਼ ਰਿਮੈਂਬਰ ਵਕੀਲ ਬ੍ਰਿਜਮੋਹਨ ਸਾਹਿਬ। ਸਰ ਮੈਂ ਇੱਥੇ ਜ਼ਰੂਰ ਪੁੱਛਣਾ ਚਾਹਾਂਗਾ, ਸਭ ਤੋਂ ਪਹਿਲਾਂ ਤੇ ਕੈਨੇਡਾ ਦੇ ਵਿੱਚ ਅਸੀਂ ਬਹੁਤ ਸਾਰੇ ਇਮੀਗ੍ਰੈਂਟਸ ਜਿਹੜੇ ਆ ਲੈ ਕੇ ਆਉਂਦੇ ਆ, ਕੈਨੇਡਾ ਸਵਾਗਤ ਕਰਦਾ ਇਮੀਗ੍ਰੈਂਟਸ ਦਾ, ਇਮੀਗ੍ਰੇਸ਼ਨ ਦੀ ਚਰਚਾ ਹਮੇਸ਼ਾ ਹੀ ਚਲਦੀ ਰਹਿੰਦੀ ਹੈ। ਲੇਕਿਨ ਹੁਣ ਰੀਸੈਂਟਲੀ ਕਿਹਾ ਜਾ ਰਿਹਾ ਕਿ ਕੈਨੇਡੀਅਨਸ ਇਸ ਗੱਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕੈਨੇਡੀਅਨਸ ਨੇ, ਔਰ ਇਹਦੇ ਵਿੱਚ ਇਮੀਗ੍ਰੈਂਟਸ ਵੀ ਸਵਾਲ ਕਰ ਰਹੇ ਨੇ ਕਿ ਸਾਨੂੰ ਇੱਥੇ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ ਨਹੀਂ ਹੈ, ਕੈਨੇਡਾ ਦੇ ਵਿੱਚ ਕਾਨੂੰਨ ਕਿਸ ਤਰ੍ਹਾਂ ਦੇ ਆ ਰਹੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਸਾਡੀ ਵਧੇਗੀ ਘਟੇਗੀ, ਇਹ ਜ਼ਰਾ ਪਲੀਜ਼ ਐਕਸਪਲੇਨ ਕਰੋ ਸਰ।
ਹਾਂ ਜੀ ਯਦਵੀਰ ਜੀ, ਨੰਬਰ ਇੱਕ ਚੀਜ਼ ਜਿਸ ਤੇ ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਆਧਾਰਿਤ ਹੈ ਉਹ ਹੈ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਹਰ ਰੱਖਣ ਦਾ ਅਧਿਕਾਰ ਨਹੀਂ। ਲਗਭਗ ਸਾਰੇ ਹੀ ਇਮੀਗ੍ਰੇਸ਼ਨ ਲਾਅਸ ਉਸ ਤੋਂ ਹੀ ਸੇਧ ਲੈਂਦੇ ਹਨ, ਪਰ ਹੁਣ ਸਮਾਂ ਬਦਲ ਰਿਹਾ। ਆਸਟ੍ਰੇਲੀਆ ਤੇ ਕੈਨੇਡਾ ਵਾਂਗ ਹੀ ਅੱਜ ਹਰ ਕੋਈ ਉਨ੍ਹਾਂ ਇਮੀਗ੍ਰੈਂਟਸ ਨੂੰ ਇੱਥੇ ਲਿਆਉਣ ਲਈ ਤਰਲੇ ਕੱਢ ਰਿਹਾ ਜਿਨ੍ਹਾਂ ਨੂੰ ਪਿਛੋਕੜ ਸਿਰਫ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਗੋਰੇ ਦੇਸ਼ਾਂ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ ਜੀ। ਅਸੀਂ ਉਨ੍ਹਾਂ ਕਾਨੂੰਨਾਂ ਵਿੱਚ ਤਬਦੀਲੀਆਂ ਵੀ ਵੇਖੀਆਂ ਹਨ ਜਿਨ੍ਹਾਂ ਨੇ ਕੈਨੇਡਾ ਵਿੱਚ ਵਧੇਰੇ ਅਤੇ ਤੇਜ਼ੀ ਨਾਲ ਇਮੀਗ੍ਰੇਸ਼ਨ ਦੀ ਆਗਿਆ ਦਿੱਤੀ ਹੈ, ਅਤੇ ਇਹ ਸਿਰਫ ਯੂ ਨੋ ਬੇਬੀ ਬੂਮਰਸ ਦੇ ਰਿਟਾਇਰ ਹੋਣ ਦੀ ਉਮਰ ਜੋ ਤੇਜ਼ੀ ਨਾਲ ਸਾਰਿਆਂ ਨੂੰ ਪਤਾ ਵੀ ਨਜ਼ਦੀਕ ਪਹੁੰਚ ਰਹੀ ਹੈ ਉਸ ਨੂੰ ਧਿਆਨ ਚ ਰੱਖਦੇ ਹੋਏ ਕੀਤੀ ਜਾ ਰਹੀ ਹੈ। ਇਸ ਲਈ ਇਮੀਗ੍ਰੇਸ਼ਨ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਜਦ ਆਪਾਂ ਗੱਲਬਾਤ ਕਰੀਏ, ਹੁਣ ਤੁਸੀਂ ਕਰ ਰਹੇ ਸੀ ਜਰਨਲਿਜ਼ਮ ਦੀ ਜਾਂ ਲਾਅ ਦੀ, ਜਦ ਆਪਾਂ ਗੱਲਬਾਤ ਕਾਨੂੰਨ ਦੀ ਕਰੀਏ, ਕਾਨੂੰਨ ਤਾਂ ਹਮੇਸ਼ਾ ਸੰਤੁਲਨ ਕਾਇਮ ਰੱਖਣ ਬਾਰੇ ਹੈ, ਪਰ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਇਸ ਸਮੇਂ ਸੰਤੁਲਨ ਭਾਵ ਬੈਲੈਂਸ ਨਾਗ ਦਾ ਕੋਈ ਚੀਜ਼ ਹੀ ਨਹੀਂ ਵਿਦ ਰਿਸਪੈਕਟ ਟੂ ਦਾ ਇਨਫਲਕਸ ਆਫ ਪੀਪਲ ਐਂਟਰਿੰਗ ਕੈਨੇਡਾ ਫਰੋਮ ਅਬਰਾਡ ਜੀ।
ਠੀਕ ਹੈ ਜੀ, ਸੋ ਪਹਿਲਾਂ ਤੇ ਅੱਜ ਦੀ ਗੱਲ ਕਰ ਲੈਂਦੇ ਹਾਂ, ਫਿਰ ਅੱਗੇ ਫਿਊਚਰ ਦੀ ਵੀ ਅਸੀਂ ਗੱਲ ਕਰ ਹੀ ਰਹੇ ਹਾਂ। ਅੱਜ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨ ਦੀ ਮੌਜੂਦਾ ਸਥਿਤੀ ਕੀ ਹੈ, ਪਹਿਲਾਂ ਇਹ ਦੱਸੋ ਜੀ।
ਇਹਨਾਂ ਜੀ ਅੱਜ ਆਪਾਂ ਝਾਤੀ ਮਾਰ ਕੇ ਦੇਖੀਏ, ਚਾਹੇ ਬ੍ਰੈਂਪਟਨ ਹੈ, ਚਾਹੇ ਟੋਰੋਂਟੋ ਹੈ, ਚਾਹੇ ਵੈਨਕੂਵਰ ਹੈ, ਯੂ ਨੋ ਅੱਜ ਪੰਜ ਵਿੱਚੋਂ ਇੱਕ ਕੈਨੇਡੀਅਨ ਬੱਚੇ ਦੀ ਜਿਹੜੀ ਪੈਦਾਇਸ਼ ਹੈ ਕੈਨੇਡਾ ਤੋਂ ਬਾਹਰ ਹੁੰਦੀ ਹੈ, ਅਤੇ ਇਮੀਗ੍ਰੇਸ਼ਨ ਹਮੇਸ਼ਾ ਹੀ ਕੈਨੇਡਾ ਦੀ ਆਰਥਿਕਤਾ ਲਈ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਉਂਦੀ ਆ ਰਹੀ ਹੈ, ਅਤੇ ਇਹ ਰੋਲ ਅੱਜ ਵੀ ਕਾਇਮ ਦਾ ਕਾਇਮ ਹੈ ਜੀ। ਪ੍ਰਵਾਸੀਆਂ ਨੂੰ ਲਾਭ ਪਹੁੰਚਾਉਣਾ ਵਾ ਰਹੀ ਹੈ। ਇਸ ਲਈ ਅਸੀਂ ਇਮੀਗ੍ਰੇਸ਼ਨ ਚ ਇੰਨਾ ਜ਼ਿਆਦਾ ਬੜੌਤੀ ਦੇਖ ਰਹੇ ਹਾਂ। ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ ਕਿ ਇਮੀਗ੍ਰੇਸ਼ਨ ਚ ਜਿਹੜਾ ਵਾਧਾ ਹੋ ਰਿਹਾ ਆਉਣ ਵਾਲੇ ਪ੍ਰਵਾਸੀਆਂ ਨਾਲੋਂ ਕੈਨੇਡਾ ਦੀ ਵੱਧ ਮਦਦ ਕਰ ਰਹੀ ਹੈ। ਇਮੀਗ੍ਰੇਸ਼ਨ ਦੀ ਆਗਿਆ ਦੇਣ ਦੇ ਬਾਕੀ ਕਾਰਨ ਜੋ ਵੀ ਹੋਣ, ਚਾਹੇ ਉਹ ਸਮਾਜਿਕ ਹੋਵੇ, ਸਭਿਆਚਾਰਕ ਹੋਵੇ, ਪਰਿਵਾਰਕ ਹੋਵੇ, ਸਾਰੇ ਹੀ ਆਰਥਿਕ ਕਾਰਨਾਂ ਤੋਂ ਬਾਅਦ ਆਉਂਦੇ ਹਨ। ਕੁਝ ਲੋਕ ਲਗਾਤਾਰ ਵੱਧ ਰਹੇ ਕਿਰਾਇਆ, ਰੈਂਟ ਵਗੈਰਾ, ਗਰੋਸਰੀ ਦੀ ਲਾਗਤ ਕਾਰਨ ਇਮੀਗ੍ਰੇਸ਼ਨ ਤੋਂ ਨਾ ਖੁਸ਼ ਹਨ, ਪਰ ਹੋਰ ਇਸ ਦਾ ਵਧੇਰੇ ਸਵਾਗਤ ਕਰਨ ਲਈ ਰਾਜ਼ੀ ਹਨ। ਜਦ ਆਪਾਂ ਕਰੀ ਦੀ ਗੱਲਬਾਤ ਜੀ, ਕੈਨੇਡਾ ਬਹੁਤ ਦਿਆਲੂ ਹੈ, ਲੋਕਾਂ ਨੂੰ ਇੱਥੇ ਆਉਣ ਦੀ ਆਗਿਆ ਦਿੰਦਾ, ਇੱਥੇ ਵਸਣ ਦੀ ਆਗਿਆ ਦਿੰਦਾ। ਉਹਦੇ ਵਿੱਚ ਕੈਨੇਡਾ ਦਾ ਆਪਣਾ ਜਿਹੜਾ ਇਕਨੋਮਿਕ ਰੀਜ਼ਨਸ ਹੈ। ਸੋ ਕੈਨੇਡਾ ਜਦ ਆਪਾਂ ਇਮੀਗ੍ਰੇਸ਼ਨ ਵਾਧਾ ਦੇਖਦੇ ਹਾਂ, ਉਹ ਸਾਰਿਆਂ ਨਾਲੋਂ ਪਹਿਲਾਂ ਉਹ ਕੈਨੇਡੀਅਨ ਇਕਨੋਮਿਕ ਦਾ ਬੈਨੀਫਿਟ ਦੇਖਦਾ, ਉਸ ਤੋਂ ਬਾਅਦ ਲੋਕਾਂ ਬਾਰੇ ਸੋਚਿਆ ਜਾਂਦਾ।
ਠੀਕ ਹੈ ਜੀ। ਔਰ ਹੁਣ ਅਸੀਂ ਗੱਲ ਕਰਦੇ ਹਾਂ, ਕਿਉਂਕਿ ਤੁਹਾਡੇ ਕੋਲ ਪੁਰਾਣਾ ਬੜਾ ਐਕਸਪੀਰੀਅੰਸ ਹੈ, ਤਜੁਰਬਾ ਹੈ, ਕੈਨੇਡਾ ਦੇ ਵਿੱਚ 1960s ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਰੂਲਸ ਨੇ ਚੇਂਜ ਆਏ, ਫਿਰ 70s ਹੋਰ ਚੇਂਜ ਆਏ, ਸੋ ਜਿਹਦੇ ਕਾਰਨ ਕਿ ਕੈਨੇਡਾ ਦੀ ਜਿਹੜੀ ਡੈਮੋਗ੍ਰਾਫੀ ਕਾਫੀ ਬਦਲ ਗਈ ਔਰ ਇਮੀਗ੍ਰੇਸ਼ਨ ਦੇ ਕਾਨੂੰਨ ਬੜੇ ਬਦਲ ਗਏ, ਸੋ ਇਹਦੇ ਬਾਰੇ ਜ਼ਰਾ ਪੁਰਾਣੀ ਗੱਲਬਾਤ ਡਿਟੇਲ 'ਚ ਐਕਸਪਲੇਨ ਕਰੋ ਜੀ।
ਹਾਂਜੀ, ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਕੈਨੇਡਾ ਨੂੰ ਗੋਰੇ ਲੋਕਾਂ ਦੇ ਵਸੇਵੇ ਲਈ ਹੀ ਬਣਾਏ ਗਏ ਸੀ, ਆਪਾਂ ਸਾਰਿਆਂ ਨੂੰ ਪਤਾ ਜੀ। 1962 'ਚ ਕੈਨੇਡਾ ਨੂੰ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਆਗਿਆ ਦੇਣ ਲਈ ਆਪਣੇ ਲਾਸ ਵਿਚ ਤਬਦੀਲੀ ਕਰਨੀ ਪਈ। ਇਸ ਸਮੇਂ ਤੋਂ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਦੇ ਜਿਹੜੇ ਗੋਰਿਆਂ ਨੂੰ ਇਮੀਗ੍ਰੇਸ਼ਨ ਕੈਨੇਡਾ ਦੁਆਰਾ ਵਿਸ਼ੇਸ਼ ਰਿਆਇਤ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਸੀਗਾ। 1967 ਵਿਚ ਇਮੀਗ੍ਰੇਸ਼ਨ ਲਈ, ਜਦ ਤੁਹਾਨੂੰ ਪਤਾ, ਪੁਆਇੰਟ ਸਿਸਟਮ ਸ਼ੁਰੂ ਕੀਤਾ ਗਿਆ, ਜਿਸ ਅਨੁਸਾਰ ਕਿਸੇ ਵੀ ਵਿਅਕਤੀ ਦੀ ਨਸਲ, ਉਸਦੀ ਚਮੜੀ ਦਾ ਰੰਗ ਕੋਈ ਮਹੱਤਵ ਨਹੀਂ ਰੱਖਦਾ ਸੀ। ਹਿਸਟਰੀ ਜੀ,
ਠੀਕ ਹੈ ਜੀ। ਔਰ ਜਦੋਂ ਮੈਂ ਇੱਥੇ ਨਾ ਕੈਨੇਡਾ ਆਇਆ ਸੀ ਨਵਾਂ, ਤੇ ਪੀਅਰ ਟਰੂਡੋ ਸਾਹਿਬ ਦੀ ਬੜੀ ਗੱਲ ਹੁੰਦੀ ਸੀਗੀ ਕਿ ਬਹੁਤ ਸਾਰੇ ਆਪਣੇ ਪੰਜਾਬੀ ਭਾਈਚਾਰੇ ਚ ਕਹਿੰਦੇ ਸੀਗੇ ਕਿ ਜੀ ਪੀਅਰ ਟਰੂਡੋ ਸਾਹਿਬ ਸਾਡੇ ਪ੍ਰਧਾਨ ਮੰਤਰੀ ਦੇ ਫਾਦਰ ਸਾਹਿਬ, ਉਨ੍ਹਾਂ ਨੇ ਇੱਥੇ ਇਮੀਗ੍ਰੇਸ਼ਨ ਦੇ ਦਰਵਾਜ਼ੇ ਖੋਲੇ, ਐਸਾ ਉਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ। ਮੈਂ ਇਹਦੇ ਤੇ ਤੁਹਾਡੇ ਕਮੈਂਟ ਚਾਹਾਂਗਾ। ਨਾਲ ਅੱਜ ਦੇ ਜਿਹੜੇ ਉਨ੍ਹਾਂ ਦੇ ਬੇਟੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ, ਉਹ ਵੀ ਅੱਜ ਗੱਲ ਕਰ ਰਹੇ ਨੇ ਕਿ ਜਿਹੜੇ ਲੋਕ ਇੱਥੇ ਕੋਈ ਆਏ ਨੇ, ਕੋਈ ਜੈ ਕਾਨੂੰਨੀ ਢੰਗ ਦੇ ਨਾਲ ਵੀ ਆਇਆ, ਉਨ੍ਹਾਂ ਨੂੰ ਕੋਈ ਮਾਫ਼ੀ ਦੇਣ ਦੀ ਗੱਲ ਚੱਲਦੀ ਰਹਿੰਦੀ ਹੈ, ਐਸਾ ਕੁਝ ਹੁੰਦਾ, ਇਹ ਜ਼ਰਾ ਦੋਨਾਂ ਚੀਜ਼ਾਂ ਬਾਰੇ ਮੈਂ ਤੁਹਾਡੇ ਕਮੈਂਟ ਚਾਹਾਂਗਾ।
ਹਾਂਜੀ, ਅਗੇਨ ਗੋਇੰਗ ਬੈਕ ਹਿਸਟੋਰੀਕਲੀ, 1976 ਵਿਚ 1976 ਪੀਅਰ ਟਰੂਡੋ ਸਰਕਾਰ ਨੇ ਇੱਕ ਨਵਾਂ ਇਮੀਗ੍ਰੇਸ਼ਨ ਕਾਨੂੰਨ ਬਣਾਇਆ ਅਤੇ ਕੈਨੇਡਾ ਉਸ ਤੋਂ ਬਾਅਦ ਸਦਾ ਲਈ ਹੀ ਬਦਲ ਗਿਆ ਸੀ। ਆਈ ਥਿੰਕ ਇਫ ਆਈ ਐਮ ਨਾਟ ਰੋਂਗ, 1972 ਵਿਚ ਦੁਨੀਆਂ ਭਰ ਦੇ ਅਖਬਾਰਾਂ ਨੇ ਕਿਹਾ ਕਿ ਕੈਨੇਡਾ ਉਨ੍ਹਾਂ ਲੋਕਾਂ ਦੀ ਭਾਲ ਕਰ ਰਿਹਾ ਜੀ ਜੋ ਇਲੀਗਲੀ ਤਰੀਕੇ ਨਾਲ ਕੈਨੇਡਾ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਵਾਪਸ ਭੇਜਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਕੈਨੇਡਾ ਵਿਚ ਕਾਨੂੰਨੀ ਤੌਰ ਤੇ ਪੱਕੇ ਵਸੇਵੇ ਬਣਾ ਕੇ ਵਸਣ ਦਾ ਸਵਾਗਤ ਕਰਨ ਲਈ ਉਨ੍ਹਾਂ ਨੇ ਅਖਬਾਰਾਂ ਵਿਚ ਇਸ਼ਤਿਹਾਰ ਵੀ ਦਿੱਤੇ, ਜਿਸ ਦਾ ਮੇਨ ਮਕਸਦ ਸੀਗਾ ਲੋਕਾਂ ਤਾਈ ਇਹ ਮੈਸੇਜ ਪਹੁੰਚਾਉਣਾ ਕਿ ਵੀ ਜਾਂ ਨਾਰਾ ਕਹਿ ਲਓ ਵੀ ਸਾਡੇ ਦੇਸ਼ ਕੈਨੇਡਾ ਨੂੰ ਤੁਹਾਡਾ ਦੇਸ਼ ਵੀ ਬਣਾਇਆ ਜਾ ਸਕੇ ਜੀ। ਆਪਾਂ ਨੂੰ ਪਤਾ ਵੀ ਕੈਨੇਡਾ ਇਜ਼ ਅ ਮਲਟੀਕਲਚਰਲ ਸੋਸਾਇਟੀ, ਇਹ ਦੁਨੀਆਂ ਦਾ ਪਹਿਲਾ ਦੇਸ਼ ਸੀ ਅਤੇ ਦੇਖੋ ਕਿ ਉਸਨੇ ਕਿੰਨੀ ਤਰੱਕੀ ਕੀਤੀ ਹੈ। ਬਹੁਤ ਸਾਰੇ ਪੰਜਾਬੀ ਟਰੂਡੋ ਨੂੰ ਆਪਣੇ ਨਵੇਂ ਇਮੀਗ੍ਰੇਸ਼ਨ ਕਾਨੂੰਨਾਂ ਰਾਹੀਂ ਕੈਨੇਡਾ ਆਉਣ ਲਈ ਦਰਵਾਜ਼ੇ ਖੋਲ੍ਹਣ ਦਾ ਕੰਮ ਕਰਕੇ ਹਮੇਸ਼ਾ ਲਈ ਹੀ, ਮੇਰਾ ਖਿਆਲ ਆ, ਉਨ੍ਹਾਂ ਦੇ ਦਿਲੋ ਦਿਮਾਗ ਚ ਇਕ ਪਰਿਵਾਰਕ ਮੈਂਬਰ ਵਰਗੀ ਹੀ ਥਾਂ ਕਾਇਮ ਉਨ੍ਹਾਂ ਨੇ ਕਰ ਲਈ ਹੈ ਅਤੇ ਹਮੇਸ਼ਾ ਹੀ ਪੀਅਰ ਟਰੂਡੋ ਉਨ੍ਹਾਂ ਦੇ ਕੀਤੇ ਗਏ ਮਹਾਨ ਕੰਮਾਂ ਨੂੰ ਜਿਹੜੇ ਉਨ੍ਹਾਂ ਨੇ ਕੀਤੇ ਯਾਦ ਰੱਖਣਗੇ ਅਤੇ ਸਦਾ ਹੀ ਪੰਜਾਬੀਆਂ ਦੇ ਮਨ ਚ ਉਨ੍ਹਾਂ ਦੇ ਲਈ ਸਪੈਸ਼ਲ ਜਗ੍ਹਾ ਤੇ ਉਨ੍ਹਾਂ ਦੇ ਅਹਿਸਾਨ ਮੰਦ ਰਹਿਣਗੇ।
ਅੱਛਾ, ਇੱਕ ਬੜੀ ਚਰਚਾ ਚੱਲ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਵੀਜ਼ਾ ਦੀ ਜਿਹੜੀ ਮਿਆਦ ਹੈ, ਡਿਊਰੇਸ਼ਨ ਹੈ, ਉਹ ਇੱਥੇ ਖਤਮ ਹੋ ਗਈ ਹੈ, ਪਰ ਫਿਰ ਵੀ ਉਹ ਜਿਹੜੇ ਲੋਕ ਨੇ ਉਹ ਹਜੇ ਇੱਥੇ ਕੈਨੇਡਾ ਹੀ ਰੁਕੇ ਹੋਏ ਨੇ, ਡਿਊਰੇਸ਼ਨ ਉਨ੍ਹਾਂ ਦੀ ਖਤਮ ਹੋ ਗਈ ਹੈ। ਹੁਣ ਕੋਈ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਇੱਥੇ ਕੋਈ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਮਿਲ ਜਾਏਗੀ ਜਿਹੜੇ ਲੋਕ ਕੋਈ ਨਿਯਮਾਂ ਦੀ ਪਾਲਣਾ ਕਰਦੇ ਨੇ? ਬਹੁਤ ਸਾਰੇ ਜਿਹੜੇ ਆਪਣੇ ਲੋਕ ਨੇ ਉਹ ਇਸ ਤੇ ਸਵਾਲ ਖੜਾ ਕਰ ਰਹੇ ਨੇ, ਸੋ ਇਹਦੇ ਬਾਰੇ ਜਰਾ ਡਿਟੇਲ ਐਕਸਪਲੇਨ ਕਰੋ ਕਿ ਕੀ ਐਸੀ ਕੋਈ ਪਾਲਿਸੀ ਆਉਣ ਜਾ ਰਹੀ ਹੈ, ਨਹੀਂ ਆਉਣ ਜਾ ਰਹੀ, ਕੀ ਹੈ ਮਾਮਲਾ?
ਜਿਸ ਵਿਚ ਜੀ, ਕੈਨੇਡਾ ਨੂੰ ਇਨ੍ਹਾਂ ਲੋਕਾਂ ਦੀ ਲੋੜ ਹੈ ਅਤੇ ਇਨ੍ਹਾਂ ਲੋਕਾਂ ਨੇ ਸਟੂਡੈਂਟਸ, ਕੰਮ ਜਾਂ ਵਿਜ਼ਟਰ ਵੀਜ਼ੇ ਰਾਹੀਂ ਇੱਥੇ ਪਹੁੰਚਣ ਲਈ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਹਨ ਜੀ, ਜਿਹੜੇ ਹੁਣ ਹਾਲ ਚ ਇੱਥੇ ਲੋਕ ਰਹਿ ਰਹੇ ਹਨ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਦਫ਼ਤਰ ਚ ਇੱਕ ਵਕੀਲ ਹੈ ਜੋ ਕਿ ਆਲਮੋਸਟ 15 ਸਾਲ ਹੋ ਗਏ ਮੇਰੇ ਨਾਲ ਕੰਮ ਕਰ ਰਿਹਾ, ਬਹੁਤ ਹੀ ਮਾਣ ਮੱਤਾ ਕੈਨੇਡੀਅਨ ਹੈ, ਉਹ ਮੇਰੇ ਸਾਰੇ ਜਾਣਨ ਵਾਲੇ ਕੈਨੇਡੀਅਨ ਵਕੀਲਾਂ ਵਿਚ ਇੱਕ ਅਜਿਹਾ ਵਕੀਲ ਹੈ ਜਿਸ ਨੂੰ ਕੈਨੇਡੀਅਨ ਵਸ਼ਿੰਦਾ ਹੋਣ ਦਾ ਸਭ ਤੋਂ ਵੱਧ ਮਾਣ ਹੈ ਜੀ। 1970 ਦੇ ਦਹਾਕੇ ਵਿਚ ਜਦੋਂ ਉਸਦਾ ਜਨਮ ਕੈਨੇਡਾ ਵਿਚ ਹੋਇਆ ਸੀਗਾ ਤਾਂ ਉਸਦੇ ਪਿਤਾ ਦੇ ਰਜਿਸਟਰ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਸੀ ਤੇ ਅਸਲ ਵਿਚ ਉਹ ਇਮੀਗ੍ਰੇਸ਼ਨ ਕੈਨੇਡਾ ਤੋਂ ਲੁੱਕ ਕੇ ਇੱਥੇ ਰਹਿ ਰਿਹਾ ਸੀਗਾ। ਜਦ ਆਪਾਂ ਐਮਨੈਸਟੀ ਕਾਨੂੰਨ ਦੀ ਗੱਲਬਾਤ ਕਰੀਦੀ ਹੈ, ਯੂ ਨੋ ਐਮਨੈਸਟੀ ਲਾਅ ਪਾਸ ਹੋਣ ਦਾ ਕਾਰਨ ਚਾਹੇ ਉਹ 1970 ਦੇ ਦਹਾਕੇ ਵਿਚ ਹੋਵੇ ਜਾਂ ਅੱਜ, ਕਿਉਂਕਿ ਦੇਸ਼ ਨੂੰ ਇਨ੍ਹਾਂ ਪ੍ਰਵਾਸੀਆਂ ਤੋਂ ਲਾਭ ਹੀ ਹੋਵੇਗਾ ਅਤੇ ਜੇ ਕੋਈ ਵੀ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਚੋਰੀ ਛੁੱਪ ਕੇ ਰਹਿ ਰਿਹਾ, ਕੈਨੇਡਾ ਦੇ ਕਾਨੂੰਨ ਤੁਹਾਡੀ ਰੱਖਿਆ ਕਰਨਗੇ। ਅਜਿਹੇ ਵਕੀਲ ਨੂੰ ਕਾਲ ਕਰੋ ਜੋ ਤੁਹਾਨੂੰ ਪੂਰੀ ਜਾਣਕਾਰੀ ਅਤੇ ਪੱਕੇ ਵਸਨੀਕ ਹੋਣ ਚ ਮਦਦ ਕਰ ਸਕੇ ਜੀ। ਕਾਫੀ ਚਰਚਾ, ਯੂ ਨੋ ਪ੍ਰੋਡਿਕਸ਼ਨ ਇਹ ਹੈ ਕਿ ਵੀ ਵੈਰੀ ਸੂਨ ਜਿਹੜੇ ਲੋਕ ਇੱਥੇ ਕੱਚੇ ਰਹਿ ਰਹੇ ਆ ਬਿਕੋਜ਼ ਆਫ ਦ ਐਮਨੈਸਟੀ ਲਾਸ, ਯੂ ਨੋ ਦੇਰ ਇਜ਼ ਅ ਗੁੱਡ ਚਾਂਸ ਵੀ ਉਨ੍ਹਾਂ ਨੂੰ ਸ਼ਾਇਦ ਪੱਕਾ ਕਰ ਦਿੱਤਾ ਜਾਵੇ। ਇਹ ਸਿਰਫ ਯੂ ਨੋ ਅਫਵਾਹ ਹੀ ਹੈ, ਪ੍ਰੋਡਿਕਸ਼ਨ ਹੀ ਹੈ। ਵਿਲ ਸੀ ਵੈਦਰ ਇਟ ਹੈਪਨਸ ਔਰ ਨਾਟ।
ਠੀਕ ਹੈ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿਚ ਜਿਹੜੇ ਲੋਕ ਕੋਈ ਸਕਿੱਲ ਕੈਟੇਗਰੀ ਚ ਹੈ, ਜਿਹੜੇ ਜਿਨ੍ਹਾਂ ਨੂੰ ਤੁਸੀਂ ਹੁਨਰਮੰਦ ਕਾਮੇ ਕਹਿ ਦਿੰਦੇ ਆ, ਉਨ੍ਹਾਂ ਨੂੰ ਵੀਜ਼ਾ ਦੇਣ ਦੀ ਵੀ ਜਿਹੜੀ ਗੱਲ ਹੋ ਰਹੀ ਹੈ, ਸੋ ਕਿਹੜੇ ਕਿਹੜੇ ਲੋਕਾਂ ਦੀ ਜਾਂ ਕਿਹੜੇ ਕਿਹੜੇ ਟ੍ਰੇਡ ਪ੍ਰੋਫੈਸ਼ਨ ਚ ਜਿਹੜੀ ਹੈਗੀ ਹੈ ਉਹ ਹੁਣ ਇਸ ਵੇਲੇ ਜ਼ਰੂਰਤ ਹੈ ਕੈਨੇਡਾ ਨੂੰ?
ਇਹਨਾਂ ਜਦ ਆਪਾਂ ਸਕਿੱਲ ਵਰਕਰ ਪ੍ਰੋਗਰਾਮ ਦੀ ਗੱਲਬਾਤ ਕਰੀਏ, ਭਾਵ ਹੁਨਰਮੰਦ ਵਰਕਰ ਪ੍ਰੋਗਰਾਮ, ਕੈਨੇਡਾ ਵਿਚ ਇਮੀਗ੍ਰੇਟ ਕਰਨ ਦੇ ਚਾਹਵਾਨ ਕਿਸੇ ਵੀ ਵਿਅਕਤੀ ਲਈ ਪਰਮਾਨੈਂਟ ਰੈਜੀਡੈਂਟ ਬਣਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿਚੋਂ ਇਕ ਹੈ ਜੀ। ਇਹਨਾਂ ਸਰਕਾਰ ਤਿੰਨ ਮੁੱਖ ਚੀਜ਼ਾਂ ਦੀ ਹਮੇਸ਼ਾ ਹੀ ਘੋਖ ਕਰੇਗੀ। ਨੰਬਰ 1, ਸਕਿੱਲਡ ਵਰਕਰ ਦਾ ਐਕਸਪੀਰੀਅੰਸ, ਵੀ ਉਹਦਾ ਤਜਰਬਾ ਕੀ ਹੈ ਜੀ। ਨੰਬਰ 2, ਉਸ ਵਰਕਰ ਦੀ ਲੈਂਗੁਏਜ ਅਵੇਲੇਬਿਲਿਟੀ, ਉਹਦੀ ਯੂਨੋ ਭਾਸ਼ਾ ਦੀ ਯੋਗਤਾ, ਤੇ ਲਾਸਟ ਐਂਡ ਮੋਸਟ ਇੰਪੋਰਟੈਂਟ ਐਜੂਕੇਸ਼ਨ, ਉਹਦੀ ਸਿੱਖਿਆ ਜੀ। ਇਸ ਤੋਂ ਬਾਅਦ ਉਹ ਤੁਹਾਡੀ ਉਮਰ ਵਰਗੀਆਂ ਚੀਜ਼ਾਂ ਨੂੰ ਵੀ ਵੇਖਣਗੇ, ਯੂਨੋ ਅਤੇ ਕੀ ਤੁਹਾਡੇ ਕੋਲ ਕਿਸੇ ਨੌਕਰੀ ਦੀ ਪੇਸ਼ਕਸ਼ ਹੈ ਜੀ ਜਾਂ ਨਹੀਂ। 100-point ਸਿਸਟਮ ਚਾਰਟ ਹੈ, ਉਹਦੇ ਵਿਚੋਂ ਯੂਨੋ ਫਾਰਚੂਨੇਟਲੀ 67 point ਦੀ ਲੋੜ ਹੁੰਦੀ ਹੈ। ਇਸ ਲਈ ਪੁਆਇੰਟ ਸਿਸਟਮ ਅਜੇ ਵੀ ਜਿਹੜਾ ਕਿ ਬਹੁਤ ਪੁਰਾਣਾ ਚੱਲ ਰਿਹਾ, ਹਜੇ ਵੀ ਕਾਮਯਾਬੀ ਨਾਲ ਯੂਨੋ ਉਹਦਾ ਉਪਯੋਗ ਕੀਤਾ ਜਾ ਰਿਹਾ।
ਠੀਕ ਹੈ। ਅੱਛਾ, ਬਹੁਤ ਸਾਰੇ ਕੈਨੇਡੀਅਨਸ ਉਹ ਇਮੀਗ੍ਰੇਸ਼ਨ ਦੇ ਵਿਚ ਇਸ ਤੇ ਹੁਣ ਸਵਾਲ ਖੜਾ ਕਰ ਰਹੇ ਨੇ, ਔਰ ਇਸ ਤੋਂ ਕਈ ਲੋਕ ਖੁਸ਼ ਵੀ ਨਹੀਂ ਹੈਗੇ ਕਿ ਜਿਹੜੇ ਅਸੀਂ ਕਹਿੰਦੇ ਹਾਂ ਕਿ ਗੈਰ ਹੁਨਰਮੰਦ ਜਿਹੜੇ ਵਰਕਰਸ ਨੇ ਇੱਥੇ ਉਹ ਕਾਫੀ ਆ ਗਏ ਨੇ, ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ।
ਹਾਂਜੀ, ਇਮੀਗ੍ਰੇਟਸ ਮੁੱਖ ਤੌਰ ਤੇ ਪੁਆਇੰਟ ਪ੍ਰਣਾਲੀ ਤੇ ਆਉਂਦੇ ਹਨ, ਪਰ ਇਨ ਅਡੀਸ਼ਨ ਟੂ ਫੈਮਿਲੀ ਕਲਾਸ, ਪਰ ਹੁਣ ਕੈਨੇਡਾ ਨੇ ਬਹੁਤ ਸਾਰੇ ਅਨਸਕਿੱਲਡ ਵਰਕਰਸ ਨੂੰ ਪ੍ਰਵਾਸ ਕਰਨ ਦੀ, ਇਮੀਗ੍ਰੇਟ ਕਰਨ ਦੀ ਆਗਿਆ ਦੇ ਦਿੱਤੀ ਹੈ ਜੀ। ਇੰਟਰਨੈਸ਼ਨਲ ਸਟੂਡੈਂਟਸ ਨੂੰ ਕੰਮ ਕਰਨ ਦੀ ਆਗਿਆ ਦੇਣ ਲਈ ਕਾਨੂੰਨ ਵਿਚ ਤਬਦੀਲੀਆਂ ਵੀ ਕੀਤੀਆਂ ਗਈਆਂ। ਆਪਾਂ ਦੇਖਿਆ ਜੀ, ਕੈਨੇਡਾ ਵਰਕ ਪਰਮਿਟ ਤੇ ਬਹੁਤ ਸਾਰੇ ਲੋਕਾਂ ਨੂੰ ਵੀ ਆਉਣ ਦੀ ਆਗਿਆ ਦੇ ਰਿਹਾ, ਜੋ ਉਹ ਕੰਮ ਕਰਨਗੇ ਜੋ ਕੈਨੇਡੀਅਨਸ ਕਰਨਾ ਹੀ ਨਹੀਂ ਚਾਹੁੰਦੇ ਜੀ। ਕੁਝ ਲੋਕਾਂ ਨੂੰ ਤਾਂ ਲੱਗਦਾ ਵੀ ਇਸ ਨਾਲ ਜਿਹੜਾ ਮਿਨੀਮਮ ਵੇਜ ਹੈ ਯੂਨੋ ਅਤੇ ਕਿਰਾਏ ਅਤੇ ਗਰੋਸਰੀ ਦੀਆਂ ਕੀਮਤਾਂ ਚ ਯੂਨੋ ਮਿਨੀਮਮ ਵੇਜ ਨੂੰ ਰੱਖਣ ਲਈ, ਇੱਕ ਬਰਕਰਾਰ ਰੱਖਣ ਲਈ ਕੀਤਾ ਜਾ ਰਿਹਾ ਯੂਨੋ। ਪਰ ਕਈ ਲੋਕ ਵੀ ਇਹ ਸੋਚਦੇ ਆ ਕਿ ਵੀ ਯੂਨੋ ਕਿ ਜੇ ਤੁਹਾਡਾ ਕਲਮ ਜੇ ਤੁਹਾਡਾ ਜਨਮ ਕੈਨੇਡਾ ਚ ਹੋਇਆ ਤਾਂ ਮਤਲਬ ਨਹੀਂ ਤੁਹਾਡੀ ਲਾਟਰੀ ਨਿਕਲ ਗਈ ਯੂਨੋ। ਸੋ ਯੂਨੋ ਇਹ ਅਗੇਨ ਇੱਕ ਬੈਲੈਂਸ ਰੱਖਣ ਵਾਲੀ ਚੀਜ਼ ਹੈ, ਪਰ ਡੈਫੀਨੇਟਲੀ ਯੂਨੋ ਕੈਨੇਡਾ ਕੈਂਟ ਸਰਵਾਈਵ, ਕਿਉਂਕਿ ਇੱਥੇ ਜਿਹੜਾ ਬਰਥ ਰੇਟ ਹੈ ਉਹ ਇੰਨਾ ਹੈ ਹੀ ਨਹੀਂ ਕਿ ਵੀ ਜੇ ਆਪਾਂ ਇਮੀਗ੍ਰੈਂਟ ਬਾਹਰੋਂ ਨਾ ਲਈਏ ਤਾਂ ਉਸ ਤੋਂ ਬਗੈਰ ਸਰਵਾਈਵਲ ਕੋਈ ਨਹੀਂ ਸਕਦੀ।
ਠੀਕ ਹੈ। ਅੱਛਾ, ਹੁਣ ਇੰਟਰਨੈਸ਼ਨਲ ਸਟੂਡੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਤੇ ਇਹਦੇ ਬਾਰੇ ਵੀ ਕਈ ਵਾਰ ਚਰਚਾ ਚੱਲਦੀ ਰਹਿੰਦੀ ਹੈ, ਤੁਸੀਂ ਤੇ ਲਾਇਰ ਹੋ, ਤੁਹਾਡੇ ਕੋਲ ਜ਼ਿਆਦਾ ਜਾਣਕਾਰੀ ਆਉਂਦੀ ਹੋਏਗੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਜੋਬ ਲਈ ਕੀ ਕੋਈ ਜਿਹੜੇ ਮਾਲਕ ਨੇ ਜਿਹੜੇ ਜੋਬ ਵਗੈਰਾ ਦਿੰਦੇ ਨੇ, ਕੀ ਕੋਈ ਉਹਨਾਂ ਨੂੰ ਐਕਸਪਲੋਇਟ ਕਰਨ ਦੀਆਂ ਵੀ ਖ਼ਬਰਾਂ ਆਉਂਦੀਆਂ ਕਿ ਜੀ ਜੋਬ ਦੇਣ ਦੇ ਬਦਲੇ ਐਕਸਪਲੋਇਟ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ? ਇਹ ਚ ਕੋਈ ਸੱਚਾਈ ਹੈ ਕਿ ਸਿਰਫ ਗੱਲ ਹੀ ਹੈ ਅਸੀਂ?
ਲੈਟ ਮੀ ਬੀ ਵੈਰੀ ਬਲੰਟ ਜੀ, ਜੋ ਹੋ ਰਿਹਾ ਉਹ ਇਹ ਹੈ ਕਿ ਜਦੋਂ ਕੋਈ ਵਿਦਿਆਰਥੀ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦਾ ਤਾਂ ਕਈ ਵਾਰ ਉਹਦਾ ਇੰਪਲੋਇਰ ਉਸਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਜੀ। ਕਈ ਵਾਰ ਸਟੂਡੈਂਟਸ ਨੂੰ ਸਰਕਾਰ ਦੁਆਰਾ ਤੈਅ ਕੀਤੇ ਘੱਟੋ ਘੱਟ ਤਨਖਾਹ ਤੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਜਾਂਦੀ ਰਹੇਗੀ, ਅਤੇ ਕਈ ਵਾਰ ਲੜਕੀਆਂ ਨੂੰ ਤਾਂ ਇੰਪਲੋਇਰ ਨਾਲ ਸੈਕਸ ਕਰਨ ਲਈ ਜਵਾਬ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦੀ ਧਮਕੀ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਜੀ। ਉਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਜੇ ਉਹ ਸਹਿਯੋਗ ਨਹੀਂ ਕਰਨਗੀਆਂ ਤਾਂ ਉਨ੍ਹਾਂ ਦੀ ਰਿਪੋਰਟ ਬਾਰਡਰ ਪੁਲਿਸ ਨੂੰ ਕਰ ਦਿੱਤੀ ਜਾਊਗੀ। ਸੋ ਇਹ ਗੱਲਾਂ ਬਾਤਾਂ ਨਹੀਂ ਹੈ, ਦੀਜ਼ ਆਰ ਦਾ ਫੈਕਟਸ, ਇਹ ਗੱਲਾਂ ਬਾਤਾਂ ਹੋ ਰਹੀਆਂ ਕੋਰਟ ਕਚਹਿਰੀਆਂ ਚ। ਯੂਨੋ ਇਹੋ ਜਿਹੇ ਕੇਸ الزام لگ رہے ہیں. سو یو نو جد آپ اسٹوڈینٹس کی گل بات کری دی ہے کہ یہ امیجن انہوں نے کس گندگی چ گزرنا پی رہا ہے تے اٹس ناٹ دیٹ ایزی. سو وی ہیو ٹو کنسیڈر دوز تھنگز ایز ویل. جی
پر کینیڈا ورگی کنٹری جی یہ اجازت ہی کیوں مل رہی ہے؟ آئی ایم شیور کہ جڑیاں کوئی انٹرنیشنل اسٹوڈینٹس نے جنہوں نے ایکسپلائٹ کیتا جا رہا ہے, جی تسی لڑکیاں دی گل کر رہے ہو جی لڑکیاں نو ایکسپلائٹ کیتا جا رہا ہے انٹرنیشنل اسٹوڈینٹس نو, تے یہ دے واسطے قانون بنیا ہے, قانون کتھے ہے یہ دی جانکاری دیو.
جدوی جی جے کوئی شکایت ہی نہ کرے تو پولیس نو بھی اس بارے جانکاری نہ ہو کر کے وہ مدد بھی کیویں کر سکدے جی. کینیڈا وچ اصل چ کڑیاں نال دروار کرنا تے انہاں نو پروسٹیٹیوشن دے دھندے چ زبردستی دھاکے کام کروان نالوں بھی ہور بہت ساریاں گمبھیر سمسیاں نال بھی جستا پیندا جی. ایون یونائٹڈ نیشنز مطابق کینیڈا وچ کڑیاں نو سیکس ہاؤس, سٹرپ کلبز اتے پروسٹیٹیوشن وچ کام کرن لئی غلام بنایا جاندا جی. اس ستھتی وچ کسے نو بھی پولیس کول جان تو ڈرنا نہیں چاہیے, چاہے وہ اپنے ودیارتھی ویزے دے نیماں دی الگنا ہی کیوں نہ کر رہے ہوں. سو تھوڑے اس ویلے لکھاں دی تعداد چ تھوڑے پروگرام سن رہے ہیں, بچے پروگرام سن رہے ہونے جڑے انٹرنیشنل اسٹوڈینٹس ہیں, جی تھوڑے نال کوئی بھی دھکا کر رہے ہیں, تھوڑے نال کوئی بھی کرائم کمٹ کر رہے ہیں, تو تھوڑا اس گل کا ڈر نہیں ہونا چاہیے کہ تھوڑے ویزے کی میاد مکی ہے جا تسیں اپنے اسٹوڈینٹ جڑا پرمٹ ہے انہیں کنڈیشن الگنا کر رہے ہو. پولیس والے کا مقصد یہ نہیں ہے, انہوں نے تو صرف یہ دیکھنا کہ جی تھوڈے نال جی کوئی دھکا ہوا تو جس بندے نے تھوڑے نال دھکا کیا اس پہ انہوں نے کرمنل چارج لانا ہی لانا, اسپیشلی سیکشل نیچر.
اچھا کئی بار کی ہوتا ہے کہ جہے لوگ اتنے انٹرنیشنل اسٹوڈنٹ آئے نے اسی سن لینے کہ وہ کتنے کتنے کرائم کر بیٹھے نے, ینگ نے نوجوان نے گلتی کر بیٹھتے ہیں, ایون انٹرنیشنل اسٹوڈنٹ ہے ہی نے کئی بار کئی جہے لوگ پی آر ہوئے ہوں نے اور ہجے اتنے سٹیزن شپ نہیں لئی انہوں نے, وہ بھی کئی بار کسی کرمنل ایکٹیویٹی کتنے کتنے فس جاتے ہیں, تو تمہیں تو اتنا ایکسپیرینس ہے تھی ذرا جانکاری دو پھر ان معاملے پھر کی ہوں کی ہے اگلے اسٹیپ کی ہوں.
دس از موسٹ امپورٹنٹ کوشچن یو آسک, تھینک یو. پرماننٹ ریزیڈنٹ صرف ادو مصیبت فس سکتے ہیں جدو وہ کسی گمبھیر اپرادھ چپیٹے جان گے. جب آپ سیریس کرائم کی گل بات کریے یہ ڈیفینیشن بہت ہی حرامی جنک ہے, وہ کوئی بھی کرائم ہے جتھے کسی ویکتی نو دس سال کی جیل ہو سکتی ہے, پاوے وہ ایک دن لئی بھی جیل نہ گیا ہوئے. فار ایگزامپل اپرادھک قانون کے تحت ڈرنک اینڈ ڈرائیو کے کیسز جی ڈی یو آئی, اس لیے جی تسی شراب پی کے گڈی چلاؤ دے دوشی ثابت ہو جاندے ہو, پاوے کسی نو سٹ چوٹ نہ بھی لگی ہوئے تاں بھی تھانو ڈیپورٹیشن دے آدیش جاری کیتے جا سکتے, پاوے تسی جیل چ ایک دن لئی بھی نہ گئے ہو پر تسی اپنے دیش نکالے خلاف اپیل کر سکتے ہو, اونلی اف یو آر پرماننٹ ریزیڈنٹ. دوجا طریقہ یہ ہے جی تھوڑا کسی جرم لئی چھ مہینے تو ود جیل کی سزا سنائی جاتی ہے, اصل خطرہ یہ ہے کہ تسی اس دیش نکالے ورد اپیل نہیں کر سکتے پاوے تسی پرماننٹ ریزیڈنٹ بھی کیوں نہ ہو جی, پر اسٹوڈینٹس اتے ورک پرمٹ دھارک سمپل چاکلیٹ چوری کرنے ورگے معمولی دے اپرادھ لئی بھی دیش نکالے کا حکم مل سکتا ہے. سو بی ویری ویری کیئرفل جی.
ٹھیک ہے جی, مطلب کہ جہاں کوئی انٹرنیشنل اسٹوڈنٹ ہے جی چاکلیٹ چوری کرتا بھی ثابت ہو گیا تو بس سیدھا ڈیپوٹیشن آرڈر لگ جانے ہیں جی.
ہاں جی چلو انٹرنیشنل اسٹوڈنٹ ویسٹ ویزے کا اسٹیٹس ہی کوئی نہیں. سو میں تو تمہیں ایک اور ایگزامپل دینا, ایکسٹریم ایگزامپل میرے ہاتھوں ہوں کیس نکل رہا جی. بندے نو اتنے رہتے نہیں جی, یتوی جی آلموسٹ 35 سال ہو گئے جی, پی آر ہے پرماننٹ ریزیڈنٹ ہے, وہ تھرڈ جنریشن ہے جی اتنے اس ویلے, وہ ڈرنک اینڈ ڈرائیو چارج ہو گیا, انہیں سٹیزن شپ نہیں لئی تو ہوں انہوں ڈیپورٹیشن کے تھرو جانا پی رہا. سو بی ویری ویری کیئرفل, جی تھی پی آر ہو تو تھی یہ نہ سمجھو کبھی تھوڑے اتنے پکے تھوڑے اپنے رائٹس ہیں. سو اس کر کے جہے بندے پی آر تھوڈا اس ویلے پروگرام سن رہے ہیں جنہوں نے اپنی سٹیزن شپ نہیں لئی فار وٹ ایور ریزن, انہوں نے غور کرنا چاہیے.
پھر فرق ہی رہ گیا جی, جہے کوئی پی آر ہوں نے تو جدو فرق کر لو کسی نو ڈیپوٹیشن دے آرڈر مل جاتے ہیں تو پی آر دے وچ تے انٹرنیشنل اسٹوڈنٹ اے فرق کی ہے وکھرا کی ہے؟
جی میں کہ میں دسیا جی کہ انتراشٹری ودیارتھی نو سٹور چوں سمپل چاکلیٹ چوری کرنے لئی کینیڈا تو رپورٹ کیتا جا سکتا ہے, دیر از نو ڈاؤٹ اباؤٹ دیٹ. ویزے کی قسم اتے اپرادھ کی شرینی دے آدھار تے کسی بھی ویکتی نو بہت چھوٹے اپرادھ لئی بھی دیش نکالنا دتا جا سکتا ہے جی. ਜਿਵੇਂ ਕਿ ਸਟੋਰ ਚੋਂ ਕੈਂਡੀ ਚੋਰੀ ਕਰਨਾ ਅਤੇ ਅਸਲ ਚ ਸਮੱਸਿਆ ਇਹ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਕੋਈ ਅਪੀਲ ਕਰਨ ਦੇ ਅਧਿਕਾਰ ਵੀ ਨਹੀਂ ਹੁੰਦੇ ਜੀ। ਜਿਵੇਂ ਕਿ ਮੈਂ ਦੱਸਿਆ ਕਿ ਪਰਮਾਨੈਂਟ ਰੈਜੀਡੈਂਟਸ ਨੂੰ ਸੀਰੀਅਸ ਕ੍ਰਾਈਮ ਲਈ ਡਿਪੋਰਟ ਕੀਤਾ ਜਾ ਸਕਦਾ, ਪਰ ਕਈ ਵਾਰ ਅਪੀਲ ਕੀਤੀ ਜਾ ਸਕਦੀ ਹੈ, ਖਾਸ ਕਰ ਜੇ ਉਨ੍ਹਾਂ ਨੇ 6 ਮਹੀਨਿਆਂ ਤੋਂ ਘੱਟ ਜੇਲ ਦੀ ਹਵਾ ਖਾਧੀ ਹੋਵੇਗੀ। ਸਿਟੀਜ਼ਨਸ ਨੂੰ ਉਦੋਂ ਤੱਕ ਰਿਪੋਰਟ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਨ੍ਹਾਂ ਨੇ ਆਪਣੀ ਸਿਟੀਜ਼ਨਸ਼ਿਪ ਪ੍ਰਾਪਤ ਕਰਨ ਲਈ ਝੂਠ ਦਾ ਸਹਾਰਾ ਨਾ ਲਿਆ ਹੋਵੇ। ਦਿਸ ਇਜ਼ ਦ ਡਿਸਟਿੰਕਸ਼ਨ, ਮੈਂ ਤੁਹਾਨੂੰ ਤਿੰਨੋਂ ਕੈਟੇਗਰੀ ਚ ਦੱਸੀ।
ਠੀਕ ਹੈ, ਹੁਣ ਜਿਹੜਾ ਗੱਲ ਕਰ ਲੈਂਦੇ ਹਾਂ ਰੈਫਿਊਜੀ ਕਲੇਮਸ ਦੀ, ਜਿਹਨੂੰ ਅਸੀਂ ਸ਼ਰਨਾਰਥੀ ਦਾਅਵਾ ਵੀ ਕਹਿ ਦਿੰਦੇ ਹਾਂ, ਹੁਣ ਕੀ ਹੈ ਕਿ ਜੇ ਫਰਜ਼ ਕਰ ਲਓ ਕਿਸੇ ਨੇ ਇਹ ਸ਼ਰਨਾਰਥੀ ਦਾਅਵੇ ਲਈ ਕਿਸੇ ਦੀ ਜਾਂਚ ਹੁੰਦੀ ਹੈ ਤੇ ਉਹ ਸਰਕਾਰ ਦਾ ਕਹਿਣਾ ਹੋਵੇ ਕਿ ਜੀ ਇਹ ਜਿਹੜਾ ਬੰਦਾ ਰੈਫਿਊਜੀ ਕਲੇਮ ਕਰ ਰਿਹਾ ਹੈ ਜਾਂ ਸ਼ਰਨਾਰਥੀ ਦੇ ਤੌਰ ਦੇ ਉੱਤੇ ਇੱਥੇ ਰਹਿਣਾ ਚਾਹੁੰਦਾ ਹੈ, ਇਹ ਝੂਠ ਬੋਲ ਰਿਹਾ, ਇਹ ਸਹੀ ਨਹੀਂ ਬਿਆਨ ਦੇ ਰਿਹਾ, ਤੇ ਕੀ ਉਹਦੀ ਫਿਰ ਅਪੀਲ ਹੋ ਸਕਦੀ ਹੈ?
ਕੋਈ ਵੀ ਰੈਫਿਊਜੀ ਦਾਅਵਾ ਜਿਸ ਨੂੰ ਨਾ ਮਨਜ਼ੂਰ ਕਰ ਦਿੱਤਾ ਜਾਵੇ, ਇਸ ਫੈਸਲੇ ਵਿਰੁੱਧ ਰੈਫਿਊਜੀ ਅਪੀਲ ਡਿਵੀਜ਼ਨ ਕੋਲ ਅਪੀਲ ਕੀਤੀ ਜਾ ਸਕਦੀ ਹੈ ਜੀ। ਕਈ ਵਾਰ ਮੰਨੋ ਚਾਹੇ ਨਾ ਮੰਨੋ, ਕਿਸੇ ਸ਼ਰਨਾਰਥੀ ਕੋਲ, ਰੈਫਿਊਜੀ ਕੋਲ ਇੱਕੋ ਇੱਕ ਸਬੂਤ ਹੁੰਦਾ ਕਿ ਉਹ ਆਪਣੇ ਦੇਸ਼ ਚ ਉਨ੍ਹਾਂ ਦੀ ਜਾਨ ਨੂੰ ਖਤਰਾ। ਇਹ ਸਿਰਫ ਉਨ੍ਹਾਂ ਦੇ ਆਪਣੇ ਬੋਲੇ ਹੋਏ ਸ਼ਬਦ ਹੀ ਹੁੰਦੇ ਆ, ਉਨ੍ਹਾਂ ਕੋਲ ਕੋਈ ਪੇਸ਼ ਕਰਨ ਲਈ ਕੋਈ ਹੋਰ ਸਬੂਤ ਹੀ ਨਹੀਂ ਹੁੰਦਾ ਜੀ। ਜੇ ਸਰਕਾਰ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੀ ਤਾਂ ਅਜੇ ਵੀ ਬਹੁਤ ਸਾਰੇ ਜੇ ਤਰੀਕੇ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅਪੀਲ ਕਰ ਸਕਦੇ ਹੋ ਜੀ। ਸਭ ਤੋਂ ਪਹਿਲਾ ਤਰੀਕਾ ਤਾਂ ਇਹ ਹੈ ਵੀ ਫੈਡਰਲ ਕੋਰਟ ਕੋਲੋਂ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਰਿਫਿਊਜੀ ਅਪੀਲ ਡਿਵੀਜ਼ਨ ਦਾ ਕੀਤਾ ਫੈਸਲਾ ਨਿਰਪੱਖ ਸੀਗਾ ਜਾਂ ਨਹੀਂ। ਯੁੱਧਵੀਰ ਜੀ, ਮੈਂ ਪਿਛਲੇ ਫਰਾਈਡੇ ਮਾਰਚ 8 ਤਰੀਕ ਸੀਗੀ ਜੀ, ਉਦੋਂ ਅਸੀਂ ਬਹੁਤ ਹੀ ਕੰਪਲੀਕੇਟਿਡ ਰਿਫਿਊਜੀ ਕੇਸ ਜਿੱਤਿਆ ਜੀ। ਉਸ ਕੇਸ ਵਿਚ ਸਾਡਾ ਪੰਜਾਬੀ ਕਲਾਇੰਟ ਮਿਸਟਰ ਸਿੰਘ ਆਪਣਾ ਇੰਡੀਆ ਦਾ ਨਾਗਰਿਕ ਸੀਗਾ, ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਸ ਨੂੰ ਧਮਕੀਆਂ ਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਦੁਆਰਾ ਉਸ ਨੂੰ ਤੰਗ ਕੀਤਾ ਗਿਆ, ਉਸ ਤੋਂ ਪੈਸੇ ਵਸੂਲ ਕੀਤੇ ਗਏ, ਦੋ ਵਾਰ ਉਹਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਉਹਦੇ ਬਾਡੀ ਤੇ ਨਿਸ਼ਾਨ ਸੀਗੇ ਜੀ। ਪਰੇਸ਼ਾਨੀ ਤੋਂ ਬਚਣ ਲਈ ਉਹ ਭਾਰਤ ਦੇ ਅੰਦਰ ਵੱਖ ਵੱਖ ਥਾਵਾਂ ਤੇ ਉਹਨੇ ਸ਼ਿਫਟ ਕੀਤਾ, ਉਹਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ ਜੀ। ਆਪਣੀ ਜਾਨ ਨੂੰ ਬਚਾਉਣ ਲਈ ਉਹ ਮਈ 2022 ਵਿਚ ਅਮਰੀਕਾ ਕਿਸੇ ਤਰੀਕੇ ਨਾਲ ਪਹੁੰਚ ਗਿਆ, ਉਸ ਤੋਂ ਬਾਅਦ ਉਹਨੇ ਕੈਨੇਡਾ ਆ ਕੇ ਆਪਣਾ ਰੈਫਿਊਜੀ ਦਾ ਦਰਜਾ ਮੰਗਿਆ ਜੀ। ਮੰਨੋ ਚਾਹੇ ਨਾ ਮੰਨੋ, ਅੱਜ ਵੀ ਪੁਲਿਸ ਉਸਦੇ ਪਰਿਵਾਰ ਤੋਂ ਹਰ ਮਹੀਨੇ 1 ਲੱਖ ਰੁਪਏ ਦੀ ਮੰਗ ਕਰ ਰਹੀ ਹੈ ਜੀ। ਪਿਛਲੇ ਫਰਾਈਡੇ ਉਸਦਾ ਜਿਹੜਾ ਸੀਗਾ ਆਫਟਰ ਡੇ ਲੌਂਗ ਹੀਅਰਿੰਗ, ਉਸਦਾ ਜਿਹੜਾ ਸ਼ਰਨਾਰਥੀ ਦਾ ਸੀਗਾ ਦਰਜਾ ਉਹ ਕਬੂਲ ਕਰ ਲਿਆ ਗਿਆ, ਆਪਣਾ ਕੈਨੇਡੀਅਨ ਸਰਕਾਰ ਨੇ ਉਹਨੂੰ ਐਜ਼ ਅ ਰੈਫਿਊਜੀ ਮੰਨ ਲਿਆ। ਸੋ ਇਹੋ ਜਿਹੇ ਬਹੁਤ ਕੇਸ ਹੈ ਜਿੱਥੇ ਲੋਕ ਹਰ ਇੱਕ ਜਿਹੜਾ ਵੀ ਇਨਸਾਨ ਇਸ ਦੁਨੀਆਂ ਚ ਆਉਂਦਾ ਉਹਦਾ ਹੱਕ ਹੈ ਜੀ ਜੀਣਾ। ਸੋ ਜੇ ਤੁਸੀਂ ਆਪਣੀ ਕੰਟਰੀ ਵਿਚ ਤੁਸੀਂ ਨਹੀਂ ਵਾਪਸ ਜਾ ਸਕਦੇ, ਤੁਹਾਡੀ ਜਾਨ ਨੂੰ ਖਤਰਾ, ਤਾਂ ਡੈਫੀਨੇਟਲੀ ਤੁਸੀਂ ਇੱਥੇ ਰੈਫਿਊਜੀ ਦਾ ਆਪਣਾ ਐਪਲੀਕੇਸ਼ਨ ਦੇ ਸਕਦੇ।
ਠੀਕ ਹੈ ਜੀ, ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਅਸੀਂ ਵਕੀਲ ਬ੍ਰਿਜਮੋਲ ਸਾਹਿਬ ਦੇ ਨਾਲ ਇਹ ਸਾਰੀ ਗੱਲਬਾਤ ਕਰ ਰਹੇ ਹੈਗੇ ਆ। ਤੁਸੀਂ ਵੀ ਕੋਈ ਜਾਣਕਾਰੀ ਲੈਣੀ ਹੈ, ਜਿਹੜੀ ਤੁਸੀਂ ਜਾਣਕਾਰੀ ਸੁਣ ਰਹੇ ਹੋ ਔਰ ਇਹਦੇ ਬਾਰੇ ਤੁਹਾਡਾ ਵੀ ਕੋਈ ਸਵਾਲ ਹੈ, ਤਾਂ ਤੁਸੀਂ ਸਿੱਧੇ ਬ੍ਰਿਜਮੋਲ ਸਾਹਿਬ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਬ੍ਰਿਜਮੋਲ ਸਾਹਿਬ, ਅਸੀਂ ਅਮਰੀਕਾ ਚ ਦੇਖਦੇ ਹੋਣਾ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਬੰਦਾ ਦਾ ਜਨਮ ਅਮਰੀਕਾ ਦੇ ਵਿਚ ਨਹੀਂ ਹੋਇਆ ਉਹ ਪ੍ਰੈਜੀਡੈਂਟ ਨਹੀਂ ਬਣ ਸਕਦਾ ਜੀ। ਠੀਕ ਹੈ ਜੀ, ਚਾਹੇ ਤੁਸੀਂ ਨਾਗਰਿਕ ਬਣ ਸਕਦੇ ਹੋ, ਗ੍ਰੀਨ ਕਾਰਡ ਲੈ ਲਿਆ, ਸਿਟੀਜ਼ਨ ਬਣ ਗਏ ਹੋ। ਕੈਨੇਡਾ ਦੇ ਵਿਚ ਵੀ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਇੱਕ ਤੇ ਕੈਨੇਡਾ ਦੇ ਵਿਚ ਜਿਹੜੇ ਲੋਕ ਇੱਥੇ ਬੋਰਨ ਕੈਨੇਡੀਅਨ ਜਿਸ ਨੂੰ ਕਹਿੰਦੇ ਵੀ ਇੱਥੇ ਪੈਦਾ ਹੋਏ ਨੇ, ਉਹ ਚਲੋ ਕੈਨੇਡੀਅਨ ਸਿਟੀਜ਼ਨ ਬਣੀ ਗਏ, ਲੇਕਿਨ ਕਈ ਨੈਚੁਰਲਾਈਜ਼ਡ ਸਿਟੀਜ਼ਨ ਬਣਦੇ ਨੇ ਕਿ ਬਾਹਰੋਂ ਇਮੀਗ੍ਰੇਸ਼ਨ ਲਈ ਫਿਰ ਇੱਥੇ ਆਏ, ਪੀਆਰ ਹੋਈ, ਪੀਆਰ ਤੋਂ ਬਾਅਦ ਤੁਸੀਂ ਸਿਟੀਜ਼ਨ ਬਣੇ। ਅਧਿਕਾਰਾਂ ਦੇ ਵਿਚ, ਰਾਈਟਸ ਦੇ ਵਿਚ ਕੋਈ ਫਰਕ ਹੈ ਕਿ ਜਿਹੜਾ ਕੈਨੇਡਾ ਚ ਪੈਦਾ ਹੋਇਆ ਔਰ ਸਿਟੀਜ਼ਨ ਬਣਿਆ ਔਰ ਜਿਹੜਾ ਬਾਹਰੋਂ ਆ ਕੇ ਇੱਥੇ ਸਿਟੀਜ਼ਨ ਬਣਿਆ ਜੀ?
ਸਾਡੇ ਵਿਚੋਂ ਯੁੱਧਵੀਰ ਜੀ, ਜਿਨ੍ਹਾਂ ਲੋਕਾਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ, ਉਹ ਕਈ ਵਾਰ ਕੈਨੇਡਾ ਵਿਚ ਪੈਦਾ ਹੋਏ ਕੈਨੇਡੀਅਨ ਨਾਲੋਂ ਅੱਡ ਜਿਹਾ ਮਹਿਸੂਸ ਜ਼ਰੂਰ ਕਰਦੇ ਹੋਣਗੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਇੰਗਲੈਂਡ, ਅਮਰੀਕਾ ਜਾਂ ਸਿੱਧੇ ਭਾਰਤ ਤੋਂ ਆਏ, ਪਰ ਜਿਹੜੀ ਬਖਰੇਵੇਂ ਦੀ ਭਾਵਨਾ ਕਈ ਵਾਰ ਮਹਿਸੂਸ ਜ਼ਰੂਰ ਹੁੰਦੀ ਹੈ ਜੀ। ਪਰ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੁੰਦਾ ਵੀ ਆਪਣਾ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਹੈ, ਜੋ ਕਿ ਕੈਨੇਡਾ ਦਾ ਸਭ ਤੋਂ ਉੱਚਾ ਕਾਨੂੰਨ ਹੈ, ਉਸ ਮੁਤਾਬਿਕ ਇਸ ਆਧਾਰ ਤੇ ਕਿ ਕੋਈ ਕਿੱਥੇ ਪੈਦਾ ਹੋਇਆ, ਕਿਸੇ ਵੀ ਕੈਨੇਡੀਅਨ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਚੀਜ਼ ਦੀ ਸੀਮਾ ਹੁੰਦੀ ਹੈ, ਅਤੇ ਇੱਕ ਫਰਕ ਜਿਸ ਦੀ ਕਾਨੂੰਨ ਦੇ ਤਹਿਤ ਇਜਾਜ਼ਤ ਹੈ ਉਹ ਹੈ ਜਦੋਂ ਪਾਸਪੋਰਟ ਪ੍ਰਾਪਤ ਕਰਨ ਦੀ ਗੱਲਬਾਤ ਆਉਂਦੀ ਹੈ। ਇਸ ਗੱਲ ਦਾ ਮੈਨੂੰ ਪੂਰਾ ਮਾਣ ਹੈ ਕਿ ਇਸ ਕੰਟਰੀ ਵਿਚ ਜੇ ਤੁਹਾਡੀ ਕਾਬਲੀਅਤ ਹੈ, ਇਫ ਯੂ ਹੈਵ ਦਾ ਮੈਰਿਟ, ਤੁਸੀਂ ਇਸ ਕੰਟਰੀ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹੋ, ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ।
ਠੀਕ ਹੈ ਜੀ, ਤੁਸੀਂ ਤਾਂ ਸਰ ਇੱਥੋਂ 30 ਸਾਲ ਤੋਂ ਵੱਧ ਹੋ ਗਿਆ ਤੁਹਾਨੂੰ ਇਮੀਗ੍ਰੇਸ਼ਨ ਦੇ ਕੇਸਾਂ ਦੇ ਨਾਲ ਡੀਲ ਕਰਦੇ ਹੋਏ, ਤੁਹਾਨੂੰ ਕਾਫੀ ਤਜਰਬਾ ਹੈ। ਤੇ ਇਹ ਜਿਹੜਾ ਇਮੀਗ੍ਰੇਸ਼ਨ ਲਾਇਰ ਕਦੇ ਜਦੋਂ ਇਹ ਗੱਲ ਕਰਦੇ ਨੇ ਕਿ ਜ਼ਹਿਰੀਲੀ ਕਲਮ ਪੋਇਜ਼ਨ ਪੈਨ, ਉਹ ਇਹ ਕਹਿੰਦੇ ਨੇ, ਇਹਦਾ ਕੀ ਮਤਲਬ ਹੈ?
ਹਾਂਜੀ, ਇਹ ਕਾਮਨ ਟਰਮ ਯੂਜ ਕੀਤੀ ਜਾਂਦੀ ਹੈ ਜਦੋਂ ਆਪਾਂ ਜ਼ਹਿਰੀਲੇ ਪੈਨ ਪੋਇਜ਼ਨ ਪੈਨ ਦੀ ਗੱਲਬਾਤ ਕਰਦੇ ਹਾਂ ਜੀ। ਇਹ ਇੱਕ ਕਿਸਮ ਦੀ ਸ਼ਿਕਾਇਤ ਉਦੋਂ ਹੁੰਦੀ ਹੈ ਜਦੋਂ ਕੋਈ ਇਮੀਗ੍ਰੇਸ਼ਨ ਕੈਨੇਡਾ ਨੂੰ ਰਿਪੋਰਟ ਕਰਦਾ, ਪਰ ਉਹ ਇਸ ਬਾਰੇ ਚੰਗੀ ਤਰ੍ਹਾਂ ਉਹਦੇ ਦਿਲੋਂ ਦਿਮਾਗ ਚ ਉਹਨੂੰ ਪਤਾ ਹੁੰਦਾ ਕਿ ਉਹ ਜਿਹੜੀ ਰਿਪੋਰਟ ਕਰ ਰਿਹਾ ਉਹ ਝੂਠੀ ਸ਼ਿਕਾਇਤ ਹੈ। ਇਮੀਗ੍ਰੇਸ਼ਨ ਕੈਨੇਡਾ ਕੋਲ ਇੰਨੀਆਂ ਸਾਰੀਆਂ ਐਪਲੀਕੇਸ਼ਨ ਹਨ ਕਿ ਯੂਨੋ ਅਜਿਹਾ ਜਾਪਦਾ ਕਿ ਉਹ ਹਮੇਸ਼ਾ ਹੀ ਕਿਸੇ ਵੀ ਐਪਲੀਕੇਸ਼ਨ ਨੂੰ ਰੋਕਣ ਅਤੇ ਇਸ ਨੂੰ ਇੱਕ ਪਾਸੇ ਰੱਖਣ ਲਈ ਬਹਾਨੇ ਲੱਭਦੇ ਰਹਿੰਦੇ ਹਨ ਜੀ। ਇੱਕ ਵਾਰ ਜਦੋਂ ਇਮੀਗ੍ਰੇਸ਼ਨ ਕੈਨੇਡਾ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਨੂੰ ਯੂਨੋ ਉਸ ਐਪਲੀਕੇਸ਼ਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦਾ ਇੱਕ ਬਹਾਨਾ ਮਿਲ ਜਾਂਦਾ ਹੈ। ਬਹੁਤ ਸਾਰੇ ਅਸਲ ਸਹੀ ਇਮੀਗ੍ਰੇਸ਼ਨ ਮਾਮਲਿਆਂ ਨੂੰ ਕਿਸੇ ਹੋਰ ਦੀ ਬੁਰੀ ਨਜ਼ਰ ਕਾਰਨ ਅਪੀਲ ਕਰਨ ਲਈ ਮਜਬੂਰ ਹੋਣਾ ਪੈਂਦਾ ਜੀ। ਕਈ ਵਾਰ ਸ਼ਿਕਾਇਤਾਂ ਗੁਪਤ ਤੇ ਬੇਨਾਮ ਹੀ ਕੀਤੀਆਂ ਜਾਂਦੀਆਂ। ਸੋ ਯੂਨੋ ਕਿਸੇ ਵੀ ਲੋਕੀ ਜ਼ਿੰਦਗੀ ਬਰਬਾਦ ਕਰਨ ਲਈ ਯੂਨੋ ਦੇ ਸ਼ੁੱਡ ਥਿੰਕ 10 ਟਾਈਮਸ ਵੀ ਤੁਸੀਂ ਜਗਤਿਆਂ ਦੀ ਝੂਠੀ ਸ਼ਿਕਾਇਤ ਕਰਦੇ। ਪਰ ਨਾਲ ਹੀ ਨਾਲ ਜੇ ਪਤਾ ਲੱਗ ਗਿਆ ਵੀ ਤੁਸੀਂ ਝੂਠੀ ਸ਼ਿਕਾਇਤ ਕੀਤੀ ਹੈ ਤਾਂ ਤੁਹਾਡੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਠੀਕ ਹੈ ਜੀ ਸਰ, ਇੱਕ ਅਸੀਂ ਬਹੁਤ ਵਾਰ ਸੁਣਦੇ ਹਾਂ ਕਿ ਮੈਰਿਜ ਆਫ ਕਨਵੀਨੀਅੰਸ, ਯਾਨੀ ਕਿ ਤੁਸੀਂ ਵਿਆਹ ਜਿਹੜਾ ਹੈਗਾ ਉਹ ਸਹੀ ਨਹੀਂ ਹੈ, ਤੁਹਾਡਾ ਜੈਨੂਇਨ ਨਹੀਂ ਹੈ। ਹੁਣ ਇਮੀਗ੍ਰੇਸ਼ਨ ਕੈਨੇਡਾ ਜਿਹੜਾ ਉਹ ਕਿੱਦਾਂ ਪੜਤਾਲ ਕਰਦਾ ਹੈ ਕਿ ਜਾਂ ਕਿਹੜੇ ਕਿਹੜੇ ਸਬੂਤ ਚਾਹੀਦੇ ਹੁੰਦੇ ਨੇ ਕਿ ਜਿਹੜਾ ਵਿਆਹ ਹੈ ਉਹਨੂੰ ਜੈਨੂਇਨ ਮੰਨਿਆ ਜਾਏ?
ਇਹਨਾਂ ਹਰ ਕੋਈ ਜੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਸੱਚਾ ਵਿਆਹ ਕਰਵਾਇਆ ਸੀ, ਪਰ ਫਿਰ ਵੀ ਇਮੀਗ੍ਰੇਸ਼ਨ ਕੈਨੇਡਾ ਦੇ ਗਲਤ ਫੈਸਲਿਆਂ ਕਾਰਨ ਉਨ੍ਹਾਂ ਨੂੰ ਸਪਾਂਸਰ ਕਰਨ ਲਈ ਕਈ ਵਰੇ ਹੀ ਲੱਗ ਗਏ। ਮੈਰਿਜ ਸਰਟੀਫਿਕੇਟ, ਫੋਟੋਗ੍ਰਾਫ, ਐਲਬਮਸ ਵਰਗੀਆਂ ਚੀਜ਼ਾਂ ਜ਼ਿਆਦਾਤਰ ਲੋਕ ਜਾਣਦੇ ਹੀ ਹਨ, ਪਰ ਫੋਟੋਗ੍ਰਾਫਸ ਵਿਚ ਕਿਹੜੇ ਲੋਕ ਹਨ? ਜੇ ਪਰਿਵਾਰ ਦਾ ਕੋਈ ਵੀ ਮੈਂਬਰ ਤਸਵੀਰਾਂ ਚ ਨਾ ਹੋਵੇ ਤਾਂ ਇਹ ਵਿਆਹ ਦੀ ਸਚਾਈ ਬਾਰੇ ਇਕ ਚੇਤਾਵਨੀ ਦਾ ਸੰਕੇਤ ਹੈ ਜੀ। ਕੀ ਰਾਤ ਦੇ ਖਾਣੇ ਤੋਂ ਬਾਅਦ ਰਿਸੈਪਸ਼ਨ ਪਾਰਟੀ ਵੀ ਹੋਈ ਸੀ ਜਾਂ ਕਿ ਹਰ ਕੋਈ ਰੋਟੀ ਖਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ? ਕੀ ਰਿਸੈਪਸ਼ਨ ਪਾਰਟੀ ਕਿਸੇ ਹਾਲ ਵਿਚ ਹੋਈ ਸੀ ਜਾਂ ਕਿਸੇ ਦੇ ਘਰ ਚ ਕੀਤੀ ਗਈ ਸੀਗੀ? ਇਮੀਗ੍ਰੇਸ਼ਨ ਕੈਨੇਡਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦਾ ਮੋਸਟ ਇੰਪੋਰਟੈਂਟ ਥਿੰਗ, ਜਿਹੜੇ ਦੋਵੇਂ ਵਿਆਹੇ ਹੋਏ ਲੋਕ ਬਰਾਈਡ ਐਂਡ ਬਰਾਈਡ ਗਰੂਮ ਇੱਕ ਦੂਜੇ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹਨ, ਇਹਨਾਂ ਨੂੰ ਇੱਕ ਦੂਜੇ ਬਾਰੇ ਨੌਲੇਜ ਹੈ ਜਾਂ ਨਹੀਂ। ਸੋ ਦੀਜ਼ ਆਰ ਦਾ ਥਿੰਗਸ ਦੇ ਕੰਸਿਡਰ ਜਦ ਉਨ੍ਹਾਂ ਨੇ ਇਹ ਡਿਸਾਈਡ ਕਰਨਾ ਕਿ ਇਹ ਵਾਕਈ ਜੈਨੂਇਨ ਮੈਰਿਜ ਹੈ ਜਾਂ ਮੈਰਿਜ ਆਫ ਕਨਵੀਨੀਅੰਸ ਹੈ ਜੀ।
ਠੀਕ ਹੈ ਜੀ, ਕੋਈ ਆਖਰੀ ਸ਼ਬਦ ਜੀ, ਐਨੀਥਿੰਗ ਐਲਸ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ? ਉਹ ਵੀ ਜ਼ਰੂਰ ਕਰੋ ਔਰ ਨਾਲ ਰਿਜਵਾਨ ਸਾਹਿਬ ਆਪਣੀ ਕੰਟੈਕਟ ਇਨਫੋਰਮੇਸ਼ਨ ਵੀ ਦਿਓ।
ਯੁਧਵੀਰ ਜੀ, ਲੈਟ ਮੀ ਜਸਟ ਕੰਕਲੂਡ ਬਾਈ ਸੇਇੰਗ ਦੀਸ ਵਰਡਸ ਐਂਡ ਦੇ ਆਰ ਸੋ ਇੰਪੋਰਟੈਂਟ। ਇਮੀਗ੍ਰੈਂਟਸ ਆਲਵੇਜ਼ ਲਿਵ ਫਾਰ ਓਪਰਚੁਨਿਟੀਜ਼, ਨਾਟ ਫਾਰ ਇੰਟਾਈਟਲਮੈਂਟ ਜੀ। ਇਟਸ ਸੋ ਇੰਪੋਰਟੈਂਟ ਫਾਰ ਦ ਰੈਸਟ ਆਫ ਦ ਕੈਨੇਡਾ ਟੂ ਨੋ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਅਸੀਂ ਸਾਰੇ ਹੀ ਕਦੇ ਨਾ ਕਦੇ ਤਾਂ ਇੱਕ ਵਾਰ ਕੈਨੇਡਾ ਵਿਚ ਨਵੇਂ ਪ੍ਰਵਾਸੀ ਵਜੋਂ ਪਹੁੰਚੇ ਸੀਗੇ ਜੀ, ਚਾਹੇ ਉਹ ਜਵਾਨ ਵਿਦਿਆਰਥੀ ਹੋਵੇ ਜਾਂ ਕੋਈ ਬਜ਼ੁਰਗ ਮਾਤਾ। ਕੈਨੇਡਾ ਚ ਸਾਰਿਆਂ ਦੇ ਬਰਾਬਰ ਦੇ ਹੱਕ ਹਨ। ਸਾਰੇ ਯਾਦ ਕਰੀਏ ਕਿ ਪਹਿਲੀ ਵਾਰ ਇਸ ਮਹਾਨ ਧਰਤੀ ਤੇ ਆਉਣਾ ਕਿਹੋ ਜਿਹਾ ਸੀ ਅਤੇ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰੀਏ ਜੀ। ਜਿੱਥੇ ਤੱਕ ਯੁਧਵੀਰ ਜੀ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਪਲੀਜ਼ ਗੋ ਐਂਡ ਵਿਜ਼ਿਟ ਸਾਡੀ ਗੂਗਲ ਤੇ ਵੈਬਸਾਈਟ ਹੈ bridgemohan.com, ਉਸ ਤੇ ਤੁਸੀਂ ਜਾ ਕੇ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਤੁਹਾਨੂੰ ਸਾਡੇ ਬਾਰੇ ਪੂਰੀ ਜਾਣਕਾਰੀ ਮਿਲ ਸਕਦੀ ਹੈ ਕਿ ਸਾਡੀ ਲਾਅ ਫਰਮ ਨੇ ਪਿਛਲੇ 30 ਸਾਲਾਂ ਤੋਂ ਕਿਹੜੇ ਕਿਹੜੇ ਮਾਰਕੇ ਦੇ ਮਹੱਤਵਪੂਰਨ ਕੇਸ ਕੋਰਟ ਕਚਹਿਰੀਆਂ ਵਿਚ ਲੜੇ ਹਨ ਜੋ ਕਿ ਕਾਨੂੰਨੀ ਕਿਤਾਬਾਂ ਚ ਸੁਨਹਿਰੀ ਅੱਖਰਾਂ ਵਜੋਂ ਸਦਾ ਲਈ ਦਰਜ ਹੋ ਚੁੱਕੇ ਹਨ। ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸੀਰੀਅਸ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਫੈਡਰਲ ਕੋਰਟ ਚ ਅਪੀਲ ਕਰਨੀ ਹੋਵੇ, ਰਿਫਿਊਜੀ ਕੇਸ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਯੁਧਵੀਰ ਜੀ, ਅਸੀਂ ਹਾਲ ਹੀ ਵਿਚ ਇਕ ਕਾਰ ਐਕਸੀਡੈਂਟ ਦੇ ਕੇਸ ਵਿਚ ਇਕ ਬੱਚੇ ਨੂੰ ਆਲਮੋਸਟ $5 million ਦੀ ਟੋਟਲ ਜਜਮੈਂਟ ਦਵਾਈ ਹੈ ਜੀ। ਸਾਡਾ ਫੋਨ ਨੰਬਰ ਬ੍ਰੈਂਪਟਨ ਦਾ ਜੀ 416-994-8989। ਸਾਡਾ ਐਡਰੈਸ ਹੈ 2250 ਮੋਵੇ ਡਰਾਈਵ ਈਸਟ, ਬਿਲਕੁਲ ਆਪਣਾ ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਬਿਲਕੁਲ ਨਾਲ ਜੀ। ਕਾਲ ਅਸ ਐਨੀ ਟਾਈਮ। ਬਹੁਤ ਬਹੁਤ ਧੰਨਵਾਦ ਯੁਧਵੀਰ ਜੀ, ਜਿਹੜੀ ਮੈਂ ਸ਼ੁਰੂ ਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਮੈਂ ਤੁਹਾਡਾ ਜਿਹੜਾ ਐਨਾਲਿਟਿਕ ਅਬਿਲਿਟੀਜ਼ ਬਾਰੇ ਤੁਹਾਨੂੰ ਕੰਪਲੀਮੈਂਟ ਕਰ ਰਿਹਾ ਸੀਗਾ, ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਖੁੱਬ ਕੇ ਯੂ ਨੋ, ਚਾਹੇ ਤੁਸੀਂ ਯੂ ਨੋ ਕੈਨੇਡੀਅਨ ਪੋਲੀਟਿਕਸ ਬਾਰੇ ਗੱਲਬਾਤ ਕਰੋ, ਚਾਹੇ ਤੁਸੀਂ ਵਰਲਡਵਾਈਡ ਕਰੋ, ਪਰ ਆਈ ਵਾਜ਼ ਵੈਰੀ ਇੰਪ੍ਰੈਸ ਦ ਵੇ ਤੁਹਾਡੀ ਜਿਹੜੀ ਕਮੈਂਡ ਆਪਣੀ ਲੈਂਗੁਏਜ ਦੀ ਤੇ ਜਿਸ ਹਿਸਾਬ ਨਾਲ ਤੁਸੀਂ ਐਨਾਲਾਈਜ਼ ਕਰ ਰਹੇ ਸੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸਰ ਫਾਰ ਆਲ ਦ ਕਾਇੰਡ ਵਰਡਸ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਐਂਡ ਆਈ ਐਮ ਨੋਟ ਜਸਟ ਟਰਾਇੰਗ ਟੂ ਰੈਸੀਪੋਕੇਟ, ਸਾਨੂੰ ਵੀ ਬਹੁਤ ਵਧੀਆ ਫੀਡਬੈਕ ਹਮੇਸ਼ਾ ਤੁਹਾਡੀ ਆਉਂਦੀ ਹੈ। ਹੁਣੇ ਆ ਕਪਿਲ ਜੀ ਦਾ ਵੀ ਮੈਸੇਜ ਆਇਆ ਕਿ ਐਵਰੀ ਟਾਈਮ ਲਿਸਨਿੰਗ ਟੂ ਹਿਮ ਫੀਲਸ ਅ ਗੁੱਡ ਹਿਊਮਨ ਬੀਂਗ ਐਜ਼ ਵੈਲ, ਬਹੁਤ ਵਧੀਆ ਫੀਡਬੈਕ ਜਿਹੜੀ ਆ ਸਾਨੂੰ ਆਉਂਦੀ ਹੈ। ਸੋ ਕਪਿਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਐਕਸਲੈਂਟ ਇਨਫੋਰਮੇਸ਼ਨ ਉਹਨੇ ਕਿਹਾ ਹੈ ਕਿ ਗਲੈਡ ਟੂ ਸੀ। ਥੈਂਕ ਯੂ, ਥੈਂਕ ਯੂ। ਔਰ ਕਮਲਜੀਤ ਜੀ ਦੀ ਵੀ ਫੀਡਬੈਕ ਆਈ ਹੈ, ਸੋ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕੋਈ ਵੀ ਜਾਣਕਾਰੀ ਤੁਸੀਂ ਹੋਰ ਵੀ ਲੈਣੀ ਹੈ ਇਮੀਗ੍ਰੇਸ਼ਨ ਸਬੰਧੀ, ਕਾਨੂੰਨ ਸਬੰਧੀ, ਤੇ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਬਿਲਕੁਲ ਬੇਝਿਜਕ ਹੋ ਕੇ ਸੰਪਰਕ ਕਰ ਲਓ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ। ਗੱਲਬਾਤ ਸਾਡੀ ਥੋੜੀ ਇਸ ਤਰ੍ਹਾਂ ਹੀ ਜਾਰੀ ਹੈ ਔਰ ਰੁਕ ਕਰਦੇ ਹਾਂ ਅਸੀਂ ਹੈਡਲਾਈਨਸ ਪਾਰਟ 3 ਵੱਲ। ਸੋਸ਼ਲ ਮੀਡੀਆ ਦੇ ਮਸ਼ਹੂਰ ਐਪ ਟਿਕਟੋਕ ਦੇ ਬਾਰੇ ਕਿਹਾ, ਕੈਨੇਡਾ ਔਰ ਅਮਰੀਕਾ ਦੇ ਵਿਚ ਟਿਕਟੋਕ ਦੇ ਉੱਤੇ ਬੈਨ ਲਗਾ ਦਿੱਤਾ ਜਾਏਗਾ। ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅਮਰੀਕਾ ਦੇ ਵਿਚ ਇਹ ਬੜੀ ਖ਼ਬਰ ਜਿਹੜੀ ਆਈ ਹੈ। ਅਮਰੀਕਾ ਦੇ ਵਿਚ ਟਿਕਟੋਕ ਦੇ ਬਾਰੇ ਇਕ ਮੇਜਰ ਨਿਊਜ਼ ਅਸੀਂ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਕਿ ਅਮਰੀਕਾ ਦੇ ਵਿਚ ਹਾਊਸ ਵੱਲੋਂ ਪਾਸ ਕਰ ਦਿੱਤਾ ਗਿਆ ਬਿੱਲ ਜਿਹਦੇ ਤਹਿਤ ਕਿ ਅਮਰੀਕਾ ਦੇ ਵਿਚ ਟਿਕਟੋਕ ਦੇ ਉੱਤੇ ਬੈਨ ਲਗਾ ਦਿੱਤਾ ਜਾਏਗਾ। ਹਾਊਸ ਨੇ ਬਿੱਲ ਪਾਸ ਕਰ ਦਿੱਤਾ ਹੈਗਾ, ਇਸ ਤੋਂ ਬਾਅਦ ਇਹ ਸੈਨੇਟ ਵੱਲ ਜਾਏਗਾ। ਜੇ ਸੈਨੇਟ ਤੋਂ ਮਨਜ਼ੂਰੀ ਮਿਲ ਗਈ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪਹਿਲਾਂ ਕਹਿ ਚੁੱਕੇ ਨੇ ਕਿ ਉਹ ਇਸ ਕਾਨੂੰਨ ਨੂੰ ਬਣਾਉਣ ਵਾਸਤੇ ਬਿਲਕੁਲ ਇਹਦੇ ਉੱਤੇ ਸਾਈਨ ਕਰ ਦੇਣਗੇ। ਹੁਣ ਮਾਮਲਾ ਕੀ ਹੈ, ਟਿਕਟੋਕ ਦੇ ਬਾਰੇ ਇਹ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਅਮਰੀਕਾ ਦੇ ਵਿਚ ਜੇ 400 million ਅਮਰੀਕਨਸ ਨੇ ਤੇ 400 million ਦੇ ਵਿਚੋਂ 170 million ਅਮਰੀਕਨਸ ਟਿਕਟੋਕ ਦਾ ਇਸਤੇਮਾਲ ਕਰਦੇ ਨੇ। ਟਿਕਟੋਕ ਪਹਿਲਾਂ ਹੀ ਇੰਡੀਆ ਔਰ ਕੁਝ ਹੋਰ ਕੰਟਰੀਜ਼ ਦੇ ਵਿਚ ਵੀ ਉੱਥੇ ਬੈਨ ਕਰਨ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਹੈ। ਹੁਣ ਅਮਰੀਕਾ ਔਰ ਕੈਨੇਡਾ ਦੇ ਵਿਚ ਕਿਉਂ ਇਹ ਚਰਚਾ ਚੱਲ ਰਹੀ ਹੈ, ਕਿਉਂਕਿ ਟਿਕਟੋਕ ਦੀ ਜਿਹੜੀ ਪੇਰੈਂਟ ਕੰਪਨੀ ਹੈ ਬਾਈ ਡਾਂਸ, ਉਹ ਕਿਹਾ ਜਾ ਰਿਹਾ ਹੈ ਕਿ ਜਾਂ ਤੇ ਉਹ ਜਿਹੜੀ ਪੇਰੈਂਟ ਕੰਪਨੀ ਉਸ ਤੋਂ ਅਲੱਗ ਹੋਏ ਟਿਕਟੋਕ ਜੇ ਉਹਨੇ ਅਮਰੀਕਾ ਦੇ ਵਿਚ ਓਪਰੇਟ ਕਰਨਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹਦੀ ਪੇਰੈਂਟ ਕੰਪਨੀ ਹੈ ਬਾਈ ਡਾਂਸ, ਕੱਲ ਨੂੰ ਚਾਈਨਾ ਦੀ ਜਿਹੜੀ ਸਰਕਾਰ ਹੈ ਉਹ ਕਿਸੇ ਵੀ ਟਾਈਮ ਜਿਹੜਾ ਡਾਟਾ ਉਹ ਲੈ ਸਕਦੀ ਹੈ, ਜਿਹਦੇ ਕਾਰਨ ਕਿ ਇੱਕ ਜਿਹੜਾ ਮਾਮਲਾ ਹੈ ਉਹ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਗਿਆ। ਹਾਲਾਂਕਿ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਬੜੇ ਗੁੱਸੇ ਨਾਲ ਇਹਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਜਿਹੜਾ ਇਹ ਹਾਊਸ ਦੇ ਵਿਚ ਕਾਨੂੰਨ ਪਾਸ ਕੀਤਾ ਗਿਆ ਅਮਰੀਕਾ ਦੇ ਹਾਊਸ ਦੇ ਵਿਚ ਕਿ ਟਿਕਟੋਕ ਦੇ ਉੱਤੇ ਬੈਨ ਲਗਾਇਆ ਜਾਏ, ਇਹ ਬੁਲਿੰਗ ਟੈਕਟਿਕਸ ਨੇ, ਦਿਸ ਇਜ਼ ਐਕਟ ਆਫ ਬੁਲਿੰਗ, ਇਹ ਕਹਿਣਾ ਹੈਗਾ ਚਾਈਨਾ ਦਾ। ਲੇਕਿਨ ਅਮਰੀਕਾ ਦੇ ਵਿਚ ਹੁਣ ਅੱਜ ਅਸੀਂ ਦੱਸ ਦਈਏ ਕਿ ਵੱਡੀ ਤਾਦਾਦ ਦੇ ਵਿਚ ਰਿਪਬਲਿਕਨਸ ਔਰ ਡੈਮੋਕਰੈਟਸ ਦੋਨਾਂ ਨੇ ਹੀ ਵੱਡੀ ਤਾਦਾਦ ਦੇ ਵਿਚ ਅੱਜ ਟਿਕਟੋਕ ਨੂੰ ਬੈਨ ਕਰਨ ਦੇ ਵਿਚ ਇਹ ਪਾਸ ਕਰ ਦਿੱਤਾ ਹੈ। ਅਮਰੀਕਾ ਦੇ ਵਿਚ 352 ਵੋਟਾਂ ਇਹਦੇ ਹੱਕ ਚ ਪਈਆਂ ਕਿ ਟਿਕਟੋਕ ਨੂੰ ਬੈਨ ਕਰ ਦਿੱਤਾ ਜਾਏ, ਔਰ ਅਮਰੀਕਾ ਦੇ ਹਾਊਸ ਦੇ ਵਿਚ ਸਿਰਫ 65 ਵੋਟਾਂ ਪਈਆਂ ਨੇ ਟਿਕਟੋਕ ਦੇ ਹੱਕ ਦੇ ਵਿਚ। ਸੋ ਇਹ ਹਾਊਸ ਚ ਪਾਸ ਹੋ ਗਿਆ, ਸੈਨੇਟ ਚ ਵੀ ਹੁਣ ਦੇਖਦੇ ਹਾਂ ਕਿ ਪਾਸ ਹੁੰਦਾ ਕਿ ਨਹੀਂ ਹੁੰਦਾ, ਔਰ ਰਾਸ਼ਟਰਪਤੀ ਪਹਿਲਾਂ ਹੀ ਕਹਿ ਚੁੱਕੇ ਨੇ ਜੋ ਬਾਈਡਨ ਸਾਹਿਬ ਕਿ ਮੈਂ ਸਾਈਨ ਕਰ ਦੇਣੇ ਆ, ਔਰ ਟਿਕਟੋਕ ਦੇ ਉੱਤੇ ਬੈਨ ਲੱਗ ਜਾਏਗਾ। ਹਾਂ, ਟਿਕਟੋਕ ਨੂੰ ਮੌਕਾ ਜ਼ਰੂਰ ਦਿੱਤਾ ਜਾਏਗਾ ਕਿ ਉਹ ਚਾਈਨਾ ਦੀ ਆਪਣੀ ਜਿਹੜੀ ਪੇਰੈਂਟ ਕੰਪਨੀ ਹੈ 5 ਮਹੀਨੇ ਤੱਕ ਮੌਕਾ ਮਿਲੇਗਾ ਕਿ ਉਸ ਤੋਂ ਅਲੱਗ ਹੋ ਜਾਏ। ਸੋ ਸਾਈਬਰ ਸਿਕਿਉਰਿਟੀ ਔਰ ਜਿਹੜੇ ਹੋਰ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਚਾਈਨਾ ਹੈ ਉਹ ਟਿਕਟੋਕ ਦੇ ਜ਼ਰੀਏ ਸਾਡੀ ਨੈਸ਼ਨਲ ਸਿਕਿਉਰਿਟੀ ਵਾਸਤੇ ਖਤਰਾ ਹੈ। ਬੜੀਆਂ ਸਾਰੀਆਂ ਹੋਰ ਕੰਟਰੀਜ਼ ਨੇ ਪਹਿਲਾਂ ਹੀ ਅਸੀਂ ਦੱਸ ਦਈਏ ਕਿ ਇਹਦੇ ਉੱਤੇ ਬੈਨ ਲਗਾਇਆ। ਵੈਸੇ ਅਮਰੀਕਾ ਦੇ ਵਿਚ ਪਹਿਲਾਂ ਹੀ ਕਈ ਸਟੇਟਸ ਨੇ ਜਿਹੜਾ ਉਹ ਟਿਕਟੋਕ ਦੇ ਉੱਤੇ ਬੈਨ ਸਰਕਾਰੀ ਡਿਵਾਈਸਿਸ ਦੇ ਉੱਤੇ ਪਹਿਲਾਂ ਹੀ ਲਗਾ ਚੁੱਕੇ ਨੇ, ਔਰ ਹੋਰ ਕਈ ਤਰ੍ਹਾਂ ਦੇ ਬੈਨ ਕੈਨੇਡਾ ਦੇ ਵਿਚ ਔਰ ਅਮਰੀਕਾ, ਯੂਰਪ, ਇੰਡੀਆ, ਇੱਥੇ ਵੀ ਬੈਨ ਜਿਹੜੀ ਬੈਨ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ। ਔਰ ਮੈਂ ਇੱਥੇ ਦੱਸ ਦਵਾਂ ਕਿ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈਣ ਜਾ ਰਹੇ ਹਾਂ, ਰਿਕਾਰਡਡ ਬ੍ਰੇਕ ਤੋਂ ਬਾਅਦ ਸਾਡੀ ਤੁਹਾਡੀ ਡਿਸਕਸ਼ਨ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
ਲਿਸਨਿੰਗ ਟੂ ਰੇਡੀਓ ਵਾਈ 24/7
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI Bank.ca ਤੇ ਵਿਜ਼ਿਟ ਕਰੋ ਜਾਂ ICICI Bank ਓਟਵਾ ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल लुक नो फर्दर, इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 905-450-5959 पे, दैट इज 905-450-5959 पे।
इंसुलिन शुरू करने का विचार है? ट्रेसिबा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच पे कम से कम 8 घंटों का अंतराल हो। और ट्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या ट्रेसिबा आपके लिए सही है और नाउ रेडी .ca पे जाएं।
You are listening to WTOR 770 AM, Youngstown, Toronto.
की तुसी